विपत मैं टेक एक रघुनाथ नाम रहो साधु रहो गुरु गोविंद कहो नानक इह जगत मैं किन जपयो गुरमंत ठीकर फोर दलीश सिर प्रभपुर किया प्यान तेग बहादुर श्री क्रिया करी ना किन हुआन तेग बहादुर श्री क्रिया करी न किन हुआन तेग बहादुर के चलत पयो जगत को शोक खै 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 सब जग भयो जय 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 सुरलोक तेग बहादुर के चलत पयो जगत को शोक है 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 सब जग भयो जय 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 सुरलोक सतनाम तन वाहे गुरु साहिब जियो गावे को तान होवे किसे तान गावे को गुण बड़े आया गावे को तान होवे किसे तान गावे को दात जाने निशान गावे को गुण वडियाया चार गावे को विद्या विखम विचार गावे को साज करे तन खे गावे को जी लय फिर देहे गावे को जापे दिशे दूर गावे को देखे हादरा हदूर कथना कथी न आवे तोट कथ कथ कथी कोटी कोट कोट देंदा दे लहंदे थक पाहे जुगा जुगंतर खाही खाहे हुक्मी हुक्म चलाए राहो नानक विषय वे परवाह हो, हुक्मी हुक्म चलाए राह हो, नानक विषय वे परवाह हो। वाह गुरु जी का खालसा, वाह गुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सतसंगी जनों, उस अकाल पुरख वाहगुरु जी दी मेहर, धन गुरु नानक साहब जी दी अपार बख्शिश नाल सतगुरु गुरु ग्रंथ साहब जी दे पावन पवित्र चरण कमलां विखे बैठ करके हजूर दी इलाही गुरबाणी दा कीर्तन और गुरमत विचार श्रवण करन दा सौभाग प्राप्त होया है। सतगुरु गुरु नानक साहिब महाराज जिन्हां दे पावन पवित्र बचन गुरु कृपा नाल आपां विचारने पए आं, जिथे उथे आप दे ज्ञात लई अज ओ दिन है कि जिस दिन मेरे गुरु तेग बहादुर महाराज जी दे दर ते जलो तिलक ते जन्यू ने आके फरियाद कीती। कहन तो मुराद तिलक ते जन्यू जदो खतरे विच पै गया, हिंदू धर्म दी कोई भी बांह पकड़न वाला ना रहा, ते गुरु तेग बहादुर जी ने उन्हां दी पुकार सुनी ते दुखियां दी केवल पुकार ही नहीं सुनी, अपने सिर धर दी बाजी ला के मेरे दाते ने उन्हां दी बांह नहीं छड़ी। अज दे दिन दिल्ली चांदनी चौक अंदर मेरे सतगुरु गुरु तेग बहादुर जी नूं शहीद कीता गया। उस तो पहला उन्हां दे प्यार वाले गुरु की बाणी ते प्रेम विच भिजे हुए तीन सिख उन्हां ने हस हस के शहादतां दे जाम पीते। सवाल ही नहीं पैदा हुंदा कि आरा उबलदी हुई देख ते रूह नाल बन के साड़न तो बाद भी जां इन्ने डरावे भी पहला दिते गए ते तशद्द देख के जदों शहीद कीता, गुरु तेग बहादुर जी दे चरणां विच शीश झुकांदे होए गुरु के सन्मुख रह के ओ मेरे गुरु दी दरगाह विच गुरु के चरणां विच प्रवान हो गए। साध संगत आओ उस गुरु तेग बहादुर महाराज जी दे चरणां दी टेक लईए, आसरा लईए। आपां अज दे इन्हां पवित्र बचनां दी विचार करनी है। सतगुरु गुरु नानक साहिब जी आप ही मेहर करो अपने पवित्र बचनां दी विचार प्रेम श्रद्धा भावना नाल आप करा लवो। सतगुरु आप जी दी विचार करदे आं, इस हिरदे नूं टिकाओ बख्शो तां जो ए आप जी दी चरण शरण प्राप्त कर सके। आप साध संगत कृपा करके आशीष बख्शो, क्योंकि संगत विच मेरा गुरु वर्तदा है। संगत विच पता नहीं किन्ने कु हिरदे उस प्यारे गुरु नानक दे चरणां विच जुड़ जांदे ने। आओ जुड़े हुए मना नाल बख्शो आशीष, बड़े प्यार अदब नाल उचारण करो जी। सतनाम श्री वाहे गुरु जी, करो कृपा गुरमुखो फिर उचारण करो जी। सतनाम श्री वाहे गुरु जी। सतगुरु गुरु नानक साहिब जी महाराज जिथे उस प्रभु दे गीत गाउण वाले एक एक गुण प्राप्त करके उस मालक नूं गांदे पए ने, ते साहिब ने उन्हां दा जिक्र कीता है। महाराज किन्ने ने कोई ताकत नूं लै के गा रहा है, कोई उस दी दात लै के उन्हूं गा रहा है, ਕੋਈ ਉਹਦੀਆਂ ਸੋਹਣੀਆਂ ਵਡਿਆਈਆਂ ਨੂੰ ਤਾਕੇ ਉਹਨੂੰ ਪਿਆ ਗਾਉਂਦਾ, ਕੋਈ ਉਸ ਮਾਲਕ ਦਾ ਦਿਨ ਰਾਤ ਸ਼ੁਕਰਾਨੇ ਵੀ ਜੁੜਿਆ ਹੋਇਆ, ਸੋਹਣੀਆਂ ਵਡਿਆਈਆਂ ਨੂੰ ਉਹ ਦਿਨ ਰਾਤ ਗਾਇਨ ਪਿਆ ਕਰਦਾ। ਤੇ ਅੱਜ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਕੁਝ ਐਸੇ ਜਗਿਆਸੂ ਨੇ ਜਿਹੜੇ ਤੈਨੂੰ ਇਸ ਕਰਕੇ ਗਾਉਂਦੇ ਪਏ ਨੇ, ਮਾਲਕ ਤੂੰ ਬੜੀ ਦੂਰ ਏ, ਸਾਡੀ ਪਹੁੰਚ ਤੋਂ ਪਰੇ ਵੇ, ਅਸੀਂ ਤੇਰੇ ਤੱਕ ਪਹੁੰਚ ਨਹੀਂ ਸਕਦੇ। ਤੇ ਕੁਝ ਜਗਿਆਸੂ ਮੇਰੇ ਮਾਲਕਾ, ਜਿਨ੍ਹਾਂ ਨੇ ਤੇਰੀ ਕਿਰਪਾ ਲੈ ਲਈ, ਉਹ ਤੈਨੂੰ ਇਸ ਕਰਕੇ ਗਾਉਂਦੇ ਪਏ ਨੇ, ਵਾਹਿਗੁਰੂ ਦੂਰ ਨਹੀਂ, ਉਹ ਮੇਰਾ ਅਕਾਲ ਪੁਰਖ ਤਾਂ ਹਾਜ਼ਰ ਨਾਜ਼ਰ ਏ, ਉਹ ਤੈਨੂੰ ਨੇੜੇ ਦੇਖ ਕੇ ਗਾਉਂਦੇ ਪਏ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਦਾਤਿਆ, ਅਖੀਰ ਤੇ ਆਪਣੇ ਵੱਲੋਂ ਕਿੰਨੇ ਕੁ ਤੈਨੂੰ ਗਾ ਲੈਣਗੇ, ਪਤਾ ਨੀ ਕਰੋੜਾਂ ਲੋਕ, ਅਣਗਿਣਤ ਲੋਕ ਤੈਨੂੰ ਗਾਣ ਵਾਲੇ ਚਲੇ ਗਏ ਨੇ, ਕਿੰਨਿਆਂ ਕੁ ਨੇ ਤੇਰੇ ਗੀਤ ਗਾਣੇ ਨੇ, ਪਰ ਅੱਜ ਤੀਕਰਾ ਤੈਨੂੰ ਕੋਈ ਪੂਰਾ ਬਿਆਨ ਨੀ ਕਰ ਸਕਿਆ। ਤੇ ਹੈਰਾਨਗੀ ਦੀ ਬਾਤ ਇਹ ਕਿ ਜੁਗਾਂ ਤੋਂ ਲੈ ਕੇ ਤੂੰ ਜੀਵਾਂ ਨੂੰ ਰਿਜ਼ਕ ਪਿਆ ਦੇਣਾ, ਜਿਹੜੇ ਤੇਰੇ ਦਰ ਤੋਂ ਮੰਗ ਕੇ ਖਾਣ ਵਾਲੇ ਨੇ, ਉਹਨਾਂ ਦੇ ਸਰੀਰ ਤਾਂ ਜਵਾਬ ਦੇ ਜਾਂਦੇ ਨੇ, ਉਹ ਤਾਂ ਦੁਨੀਆਂ ਤੋਂ ਕੂਚ ਕਰ ਜਾਂਦੇ ਨੇ, ਪਰ ਦੇਣ ਵਾਲੇ ਦਾਤੇ ਦਾ ਦਰਵਾਜ਼ਾ ਕਦੀ ਵੀ ਬੰਦ ਨਹੀਂ ਹੋਇਆ। ਤੂੰ ਇੰਨਾ ਵੱਡਾ ਦਾਤਾ ਹੈ। ਪਰ ਨਾਲ ਸਾਹਿਬ ਨੇ ਹੋਰ ਬਚਨ ਕੀਤਾ, ਮਹਾਰਾਜ ਕਹਿੰਦੇ ਨੇ, ਕੇਵਲ ਦਾਤਾ ਨਹੀਂ, ਹੈਰਾਨਗੀ ਦੀ ਬਾਤ, ਅਸੀਂ ਇੱਕ ਪਰਿਵਾਰ ਦਾ ਇੰਤਜ਼ਾਮ ਕਰਨਾ ਹੋਵੇ, ਸਿਰ ਦੱਦੀ ਇਹ ਪਰਿਵਾਰ ਨੂੰ ਪਾਲਣਾ ਕਿਵੇਂ ਵੇ, ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਸਾਹਿਬ ਕਹਿਣ ਲੱਗੇ, ਸਾਰੇ ਬ੍ਰਹਿਮੰਡ ਨੂੰ ਰਿਜ਼ਕ ਦੇਣਾ ਹੈ, ਤੇ ਕਦੀ ਤੇਰੇ ਘਰ ਦੇ ਅੰਦਰ ਚਿੰਤਾ ਹੀ ਨਹੀਂ, ਆਪਣੇ ਹੁਕਮ ਵਿਚ ਸਾਰਿਆਂ ਨੂੰ ਰਿਜ਼ਕ ਦੇ ਕੇ ਦਿਨ ਰਾਤ ਤੂੰ ਖੁਸ਼ੀ ਵਿਚ ਰਹੀ। ਮੈਂ ਇੰਨਿਆਂ ਨੂੰ ਸੰਭਾਲਣਾ ਕੋਈ ਛੋਟੀ ਜਿਹੀ ਬਾਤ ਨਹੀਂ, ਪਰ ਤੈਨੂੰ ਕਿਸੇ ਦੀ ਚਿੰਤਾ ਨਹੀਂ, ਤੇਰੇ ਸਿਰ ਉਪਰ ਕੋਈ ਬੋਝ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਆਪਾਂ ਅੱਜ ਇਸ ਪੌੜੀ ਨੂੰ ਸੰਪੂਰਨ ਕਰਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੋਈ ਮੇਰੇ ਮਾਲਕ ਨੂੰ ਦੂਰ ਜਾਣ ਕੇ ਭਗਤੀ ਪਿਆ ਕਰਦਾ, ਤੇ ਕਈ ਮੇਰੇ ਮਾਲਕ ਨੂੰ ਨੇੜੇ ਜਾਣ ਕੇ ਭਗਤੀ ਪਿਆ ਕਰਦੇ। ਸਤਿਗੁਰੂ ਕੀ ਬਾਣੀ ਵਿਚ ਪ੍ਰਮਾਣ ਨੇ, ਕੁਝ ਜਗਿਆਸੂ ਐਸੇ ਨੇ ਜਿਹੜੇ ਅਰਦਾਸ ਕਰਦੇ ਨੇ, ਮੇਰੇ ਮਾਲਕ ਜੀ, ਅੱਜ ਦੇ ਨਹੀਂ ਪਤਾ ਨੀ ਕਿੰਨੇ ਕੁ ਜਨਮ ਹੋ ਗਏ ਨੇ ਤੇਰੇ ਤੋਂ ਵਿਛੜਿਆਂ, ਤੇ ਹਰ ਇੱਕ ਜਨਮ ਵਿਚ ਤੇਰੇ ਨਾਲੋਂ ਦੂਰੀ ਪਈ ਏ, ਤੇਰੇ ਤੋਂ ਦੂਰ ਗਏ ਆ, ਪਰ ਇੱਕ ਕਿਰਪਾ ਕਰ ਮੇਰੇ ਮਾਲਕਾ, ਅਸੀਂ ਤਾਂ ਆਪਣੇ ਘਰ ਤੋਂ ਬਹੁਤ ਦੂਰ ਨਿਕਲ ਚੁੱਕੇ ਆ, ਜੇ ਤੂੰ ਮੇਰ ਕਰਕੇ ਆਪਣੇ ਨਾਲ ਮਿਲਾ ਲਵੇਂ, ਇਹ ਤੇਰੀ ਕਿਰਪਾ ਹੋਵੇਗੀ, ਨਹੀਂ ਤੇ ਇੰਨੀ ਦੂਰੀ ਨੂੰ ਆਪਾਂ ਸਮਾਪਤ ਨਹੀਂ ਕਰ ਸਕਦੇ। ਸਤਿਗੁਰੂ ਦੇ ਬਚਨ ਅਸੀਂ ਪੜ੍ਹਨੇ ਆ, ਸਾਹਿਬ ਕਹਿੰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਬੜਾ ਸਮਾਂ ਹੋ ਗਿਆ ਤੇਰੇ ਤੋਂ ਵਿਛੜਿਆ, ਬਹੁਤ ਜਨਮ ਵਿਛੜੇ ਥੇ ਮਾਧੋ, ਤੇ ਨਾਲ ਫਿਰ ਵੇਖੋ ਸਮਰਪਣ ਕਿੰਨਾ। ਕਈ ਵਾਰੀ ਇਸ ਪੰਕਤੀ ਨੂੰ ਪੜ੍ਹ ਕੇ ਸੋਚੀਦਾ, ਆਪਾਂ 5-7 ਦਿਨ ਗੁਰੂ ਘਰ ਸੇਵਾ ਕਰ ਲਈਏ, ਜਾਂ ਮੇਰੇ ਵਰਗਾ ਕੋਈ 5-4 ਦਿਨ ਨਿਤਨੇਮ ਵੱਧ ਕਰ ਲੈ, ਤੇ ਫਿਰ ਨਾ ਇੱਕ ਹਉਮੈ ਦਾ ਬੀਜ ਵਿਚ ਪੁੰਗਰਦਾ। ਗੁਰੂ ਕਿਰਪਾ ਕਰੇ ਇਹਦੇ ਤੋਂ ਬਚਾਏ, ਬੜਾ ਸੂਖਸ਼ਮ ਖੇਡ ਜੇ ਜਿਹੜੀ ਅਸੀਂ ਗੱਲ ਕਹਿੰਦੇ ਨੇ, ਇਹ ਖੰਨਿਓ ਤਿੱਖੀ ਏ, ਇਹ ਵਾਲੋ ਨਿੱਕੀ ਏ, ਗੁਰਸਿੱਖੀ ਬਰੀ ਕਿਉਂ ਵੇ, ਕਿਉਂਕਿ 5-7 ਦਿਨ ਕਿਤੇ ਟਿਕ ਜਾਏ ਤੇ ਅੰਦਰ ਇੱਕ ਹਉਮੈ ਦਾ ਬੀਜ ਉਪਜਦਾ, ਮਣਾ ਦੇਖ ਦੂਜੇ ਲੋਕਾਂ ਨਾਲੋਂ ਤੂੰ ਕਿੰਨਾ ਕੁ ਚੰਗਾ, ਤੂੰ ਤਾਂ ਨਿਤਨੇਮ ਕਰਨਾ, ਤੂੰ ਤਾਂ ਸਿਮਰਨ ਕਰਨਾ, ਤੂੰ ਬੰਦਗੀ ਕਰਨਾ, ਹੁਣ ਤਾਂ ਤੇਰਾ ਹੱਕ ਬਣ ਗਿਆ, ਮਾਲਕ ਤੇਰੇ ਤੇ ਕਿਰਪਾ ਜ਼ਰੂਰ ਕਰੇਗਾ। ਪਰ ਉਸ ਭਗਤ ਰਵਿਦਾਸ ਜੀ ਨੂੰ ਪੁੱਛੋ, ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ 40 ਸ਼ਬਦ ਦਰਜ ਨੇ, ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਬੜੀ ਦੂਰੀ ਪੈ ਗਈ, ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਇਸ ਕਰਕੇ ਗਾਉਂਦੇ ਨੇ ਤੇਰੇ ਤੋਂ ਦੂਰ ਚਲੇ ਗਏ ਆ, ਬਹੁਤ ਜਨਮ ਵਿਛੜੇ ਥੇ ਮਾਧੋ, ਪਰ ਇੱਕ ਦੋ ਦਿਨ ਨਹੀਂ, ਕਹਿਣ ਲੱਗੇ ਇਹ ਜਨਮ ਤੁਮਾਰੇ ਲੇਖੇ ਪੂਰੇ ਦਾ ਪੂਰਾ ਜਨਮ ਜਿਹੜਾ ਤੇਰੇ ਸਮਰਪਿਤ ਏ, ਪਰ ਅਜੇ ਵੀ ਜਿੰਨੀ ਕੁ ਦੂਰੀ ਪੈ ਚੁੱਕੀ ਏ ਨਾ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ, ਦਰਸ਼ਨ ਦੇਖੈ ਗਾਵੈ ਕੋ ਜਾਪੈ ਦਿਸੈ ਦੂਰ, ਬੜਾ ਦੂਰ ਲੱਗਣੇ, ਕਿਵੇਂ ਤੇਰੇ ਤੱਕ ਪਹੁੰਚਾਂਗੇ। ਧਿਆਨ ਰੱਖਣਾ, ਬਾਣੀ ਵਿਚ ਵੀ ਆਪਾਂ ਪ੍ਰਮਾਣ ਚੁਣੇ ਨੇ, ਉਹ ਦੂਰ ਕਿਵੇਂ ਭਾਸਦਾ। ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਨੇ ਆ, ਸਾਹਿਬ ਤਾਂ ਇੰਨੇ ਪਿਆਰ ਨਾਲ ਭਿੱਜ ਕੇ ਕਹਿੰਦੇ ਨੇ, ਮਾਲਕਾ, ਇਸ ਕੰਜੂਸ ਨੂੰ ਪਤਾ ਨੀ ਕਿੰਨਾ ਕੁ ਸਮਾਂ ਹੋ ਗਿਆ ਆਉਂਦਿਆਂ ਨੂੰ, ਕਿੰਨੇ ਕੁ ਫੇਰੇ ਪਾ ਲਏ ਨੇ, ਪਰ ਇੱਕ ਕਿਰਪਾ ਕਰ,
ਹੁਣ ਇਸ ਕੰਜੂਸ ਦੀ ਝੋਲੀ ਵਿਚ ਆਪਣੇ ਦਰਸ਼ਨ ਪਾ ਦੇ, ਕਿਉਂਕਿ ਦੂਰੀ ਇੰਨੀ ਕੁ ਪੈ ਚੁੱਕੀ ਏ, ਤੇਰੇ ਨਾਲ ਮਿਲਾਪ ਮੈਂ ਆਪਣੇ ਆਪ ਕਿਵੇਂ ਕਰਾਂ, ਦੂਰ ਬਹੁਤ ਨਿਕਲ ਗਏ। ਸਾਹਿਬ ਕਹਿੰਦੇ ਨੇ ਬਹੁਤੇ ਫੇਰ ਭਏ ਕਿਰਪਨ ਕਹੋ, ਭਗਤ ਰਵਿਦਾਸ ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਗੱਲ ਉਹੀ ਏ, ਬਹੁਤੇ ਫੇਰ ਭਏ ਕਿਰਪਨ ਕਹੋ, ਅਬ ਕਿਛ ਕਿਰਪਾ ਕੀਜੈ, ਹੁਣ ਤੂੰ ਮੇਰ ਕਰ, ਹੋਵੋ ਦਯਾਲ, ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੈ, ਗਾਵੈ ਕੋ ਜਾਪੈ ਦਿਸੈ ਦੂਰ। ਕੋਈ ਇਸੇ ਕਰਕੇ ਅਰਦਾਸਾਂ ਪੈ ਕਰਦੇ ਨੇ, ਮਾਲਕ ਤੇਰੇ ਤੋਂ ਦੂਰ ਚਲੇ ਗਏ। ਸੁਖਮਨੀ ਸਾਹਿਬ ਦਾ ਪਾਠ ਕਰਨੇ ਆ ਤੇ ਗੁਰੂ ਅਰਜਨ ਸਾਹਿਬ ਨੇ ਦੂਰੀ ਦੀ ਗੱਲ ਕੀਤੀ ਤੇ ਹਜ਼ੂਰ ਨੇ ਕਿਰਪਾ ਕਰਕੇ ਕਿਆ ਕਹਿਣ ਲੱਗੇ, ਮੇਰੇ ਮਾਲਕ ਜੀ, ਫਿਰਤ ਫਿਰਤ ਪ੍ਰਭ ਆਇਆ, ਬੜੀ ਦੂਰ ਤੋਂ ਆਏ ਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ, ਭਗਤੀ ਲਾਏ ਬੜੀ ਦੂਰ ਤੋਂ ਆਇਆ, ਗਾਵੈ ਕੋ ਜਾਪੈ ਦਿਸੈ ਦੂਰ। ਸਤਿਗੁਰੂ ਕੀ ਬਾਣੀ ਪੜਦੀ ਹਜ਼ੂਰ ਦੇ ਬਚਨ ਆਉਂਦੇ ਨੇ, ਕਹਿਣ ਲੱਗੇ ਤਨ ਸੁੱਕਾ ਪਿੰਜਰ ਥੀਆ, ਗਾਵੈ ਕੋ ਜਾਪੈ ਦਿਸੈ ਦੂਰ, ਤੂੰ ਬੜੀ ਦੂਰ ਭਾਸਮੈ। ਹੁਣ ਤੱਕ ਬਾਬਾ ਫਰੀਦ ਕਹਿੰਦਾ ਮੇਰਾ ਤਾਂ ਤਨ ਵੀ ਸੋਗਿਆ, ਪਿੰਜਰ ਬਣ ਚੁੱਕਾ, ਵਕਾਰ ਕਾਂ ਮੇਰੇ ਸਰੀਰ ਦੇ ਮਾਸ ਨੂੰ ਨੋਚ ਨੋਚ ਕੇ ਖਾਂਦੇ ਪਏ ਨੇ। ਕਹਿਣ ਲੱਗੇ ਮੇਰੇ ਮਾਲਕ ਜੀ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾਂ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ, ਭਾਗ ਗਾਵੈ ਕੋ ਜਾਪੈ ਦਿਸੈ ਦੂਰ। ਕੋਈ ਇਸ ਕਰਕੇ ਗਾਉਂਦਾ ਪਿਆ, ਮੇਰੇ ਮਾਲਕ ਤੂੰ ਬੜੀ ਦੂਰ ਏ। ਹਜ਼ੂਰ ਨੇ ਇਸ ਸਫ਼ਰ ਦਾ ਜ਼ਿਕਰ ਅੰਮ੍ਰਿਤ ਭਰਪੂਰ ਬਾਣੀ ਵਿਚ ਕੀਤਾ। ਜਦੋਂ ਅਸੀਂ ਆ ਪੰਕਤੀ ਪੜ੍ਹਦੇ ਹਾਂ ਨਾ, ਹਾਂ ਆਇਆ ਦੂਰੋਂ ਚੱਲ ਕੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ 10 ਮੀਲ ਤੋਂ ਆਇਆ, ਮੈਂ 20 ਮੀਲ ਤੋਂ ਆਇਆ, ਮੈਂ 100 ਮੀਲ ਤੋਂ ਆਇਆ। ਇੱਥੇ ਦੂਰੋਂ ਆਉਣ ਦਾ ਮਤਲਬ ਇਹ ਵੇ ਕਿ ਮੇਰੇ ਮਾਲਕਾ ਜੀ, ਪਤਾ ਨਹੀਂ ਇਸ ਜਿੰਦ ਨੇ ਕਿੰਨਿਆਂ ਕੁ ਜਨਮ ਲੈ ਕੇ ਕਿੰਨੇ ਕੁ ਸਰੀਰਾਂ ਵਿੱਚ ਸਫ਼ਰ ਕੀਤਾ ਹੈ, ਤੇ ਸਫ਼ਰ ਕਰਦਿਆਂ ਕਰਦਿਆਂ ਮੈਨੂੰ ਬੜੀ ਦੇਰ ਹੋ ਗਈ ਏ, ਤੇ ਦੇਰ ਦੇ ਨਾਲ ਦੂਰੀ ਵੀ ਵੱਧ ਚੁੱਕੀ ਏ। ਸਾਹਿਬ ਜੀ ਕਹਿੰਦੇ ਨੇ ਹੇ ਮੇਰੇ ਮਾਲਕ ਜੀ, ਕਿਰਪਾ ਕਰੋ, ਬਹੁਤ ਦੂਰ ਤੋਂ ਆਇਆ ਹੋਂ, ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਤੇਰੀ ਸ਼ਰਨ ਲਈਏ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇਰੇ ਜਗਿਆਸੂ ਦੇਖਣਾ ਨਾ, ਕੁਝ ਐਸੇ ਨੇ ਜਿਹੜੇ ਕਹਿੰਦੇ ਪਏ ਨੇ ਤੂੰ ਬੜੀ ਦੂਰ ਏ, ਤੇਰੇ ਤੱਕ ਪਹੁੰਚਾਂਗੇ ਕਿਵੇਂ? ਤੇ ਸਾਹਿਬ ਕਹਿੰਦੇ ਨੇ ਕੁਝ ਐਸੇ ਨੇ, ਗਾਵੈ ਕੋ ਵੇਖੈ ਹਾਦਰਾ ਹਦੂਰ, ਉਹ ਇਸ ਕਰਕੇ ਮਾਲਕ ਦੇ ਗੀਤ ਪੈ ਗਾਉਂਦੇ ਨੇ ਕਿਉਂਕਿ ਵਾਹਿਗੁਰੂ ਸਾਡੇ ਅੰਗ ਸੰਗ, ਉਹ ਸਾਨੂੰ ਵੇਖਦਾ ਪਿਆ। ਤੇ ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ, ਧਿਆਨ ਦੇਣਾ ਥੋੜਾ ਜਿਹਾ, ਕਿਉਂਕਿ ਬਾਣੀ ਵਿਚ ਉਹ ਜਦੋਂ ਆਪਾਂ ਦੋ ਤਰ੍ਹਾਂ ਦੇ ਪ੍ਰਮਾਣ ਵੇਖਾਂਗੇ ਨਾ, ਤੇ ਕਈ ਵਾਰੀ ਸ਼ੰਕਾ ਵੀ ਉਪਜੇਗਾ। ਨਹੀਂ ਪਿਆਰਿਓ, ਜਿਹੜੇ ਦੂਰੀ ਦੀ ਗੱਲ ਪੈ ਕਰਦੇ ਨੇ ਉਹ ਵੀ ਨਾਮ ਵਿਚ ਭਿੱਜੇ ਨੇ, ਅੰਦਰੋਂ ਜੁੜ ਚੁੱਕੇ ਨੇ, ਉਹ ਦੂਰੀ ਨੂੰ ਲੈ ਕੇ ਬੇਨਤੀਆਂ ਕਰਦੇ ਨੇ, ਤੇ ਜਿਨ੍ਹਾਂ ਨੇ ਮਾਲਕ ਦੀ ਕਿਰਪਾ ਲੈ ਕੇ ਉਹਨੂੰ ਅਨੁਭਵ ਵਿਚ ਆਪਣੇ ਅੰਦਰ ਤੱਕ ਲਿਆ, ਉਹ ਨੇੜੇ ਦੇਖ ਕੇ ਉਹਦਾ ਸ਼ੁਕਰ ਤੈਅ ਕਰਦੇ ਨੇ, ਸ਼ੁਕਰਾਨਾ ਦੋਨੋਂ ਹੀ ਕਰਦੇ ਪਏ। ਦੂਰ ਵਾਲਾ ਵੀ ਜੁੜਦਾ ਪਿਆ, ਨੇੜੇ ਵਾਲਾ ਵੀ ਜੁੜਿਆ। ਹਜ਼ੂਰ ਨੇ ਕਿਰਪਾ ਕਰਕੇ ਬਚਨ ਕੀਤਾ, ਪਰ ਇੱਕ ਗੱਲ ਤੇ ਸਾਹਿਬ ਨੇ ਸਾਨੂੰ ਵਰਜਿਆ। ਭਗਤ ਨਾਮਦੇਵ ਜੀ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਕੁਝ ਲੋਕ ਤਾਂ ਜਿਹੜਾ ਹੁਣ ਇੱਥੇ ਨਾ ਗਾਵੈ ਕੋ ਜਾਪੈ ਦਿਸੈ ਦੂਰ, ਇਹ ਉਹਨਾਂ ਦੀ ਗੱਲ ਨੀ ਜਿਹੜੇ ਕੇਵਲ ਫੋਕੀਆਂ ਗੱਲਾਂ ਕਰਦੇ ਨੇ, ਇਹ ਉਹਨਾਂ ਦੀ ਗੱਲ ਨੀ ਜਿਹੜੇ ਕੇਵਲ ਫੋਕੀਆਂ ਬਾਤਾਂ ਕਹਿੰਦੇ ਨੇ ਰੱਬ ਮੇੜੇ ਨੇੜੇ ਵੇ, ਕੋਈ ਕਹਿੰਦਾ ਦੂਰ ਏ। ਇਹ ਉਹਨਾਂ ਗੁਰਮੁਖਾਂ ਦੇ ਬਚਨ ਨੇ ਜਿਨ੍ਹਾਂ ਨੇ ਰੱਬ ਦੇ ਹੁਕਮ ਨੂੰ ਬੁੱਝ ਲਿਆ। ਉਹ ਨੇ ਭਗਤ ਨਾਮਦੇਵ ਜੀ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਆਮ ਤੌਰ ਤੇ ਲੋਕ ਗ੍ਰੰਥ ਪੜ੍ਹਦੇ, ਕਿਸੇ ਵੇਦ ਪੜ੍ਹੇ, ਕਿਸੇ ਪੁਰਾਣ ਪੜ੍ਹੇ, ਕਿਸੇ ਨੇ 6 ਸ਼ਾਸਤਰ ਪੜ੍ਹ ਲਏ, ਕਹਿੰਦੇ ਨੇ ਕੰਤ ਕਰਕੇ ਫਿਰ ਬਹਿਸ ਕਰਦੇ ਨੇ। ਤੇ ਭਗਤ ਜੀ ਕਹਿੰਦੇ ਨੇ ਮੇਰੇ ਕੰਨਾਂ ਵਿਚ ਵੀ ਆਵਾਜ਼ ਪਈ ਤੇ ਬਹਿਸ ਹੋ ਰਹੀ ਸੀ, ਇੱਕ ਕਹਿ ਰਿਹਾ ਰੱਬ ਬਿਲਕੁਲ ਨੇੜੇ ਵੇ, ਤੇ ਦੂਜਾ ਢੰਡੋਰਾ ਦੇ ਰਿਹਾ ਨਹੀਂ ਨਹੀਂ ਤੈਨੂੰ ਪਤਾ ਨਹੀਂ, ਉਹ ਪ੍ਰਭੂ ਉਹ ਰਾਮ ਉਹ ਬਹੁਤ ਦੂਰ ਏ। ਤੇ ਭਗਤ ਨਾਮਦੇਵ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਬਚਨ ਬੜੇ ਪਿਆਰੇ ਕਹਿ, ਕਹਿਣ ਲੱਗੇ ਸੱਜਣੋ, ਨਾ ਤੇ ਪੜੇ ਜੇ ਮੈਂ ਵੇਦ, ਨਾ ਪੜੇ ਜੇ ਕਿਤੇਬ, ਤੇ ਨਾ ਮੈਂ ਜ਼ਿਆਦੀ ਵਿਦਿਆ ਜਾਣਨਾ ਵਾ, ਪਰ ਇੱਕ ਗੱਲ ਚੇਤੇ ਰੱਖਿਓ, ਜਿਹੜੇ ਗ੍ਰੰਥ ਪੜ੍ਹ ਕੇ ਤੁਸੀਂ ਪੈ ਗੱਲਾਂ ਕਰਦੇ ਹੋ ਨਾ, ਰੱਬ ਨੇੜੇ ਵੇ ਰੱਬ ਦੂਰ ਏ, ਬਿਲਕੁਲ ਫਜ਼ੂਲ ਬਾਤਾਂ ਤਾਂ ਕਰਦੇ ਹੋ। ਜਿਨੇ ਰੱਬ ਨੂੰ ਪਾਇਆ ਉਹ ਤਾਂ ਲੋਕ ਕੇ ਬੈਠਾ, ਉਹ ਕਦੀ ਤੁਹਾਡੀ ਤਰ੍ਹਾਂ ਢੰਡੋਰਾ ਨਹੀਂ ਦਿੰਦਾ ਪਿਆ। ਮੈਂ ਅਰਜ਼ ਕਰ ਰਿਹਾ ਕਿ ਫੋਕੀ ਗੱਲ ਕਰਨੀ ਰੱਬ ਦੂਰ ਏ ਰੱਬ ਨੇੜੇ ਵੇ, ਇਹਦਾ ਕੋਈ ਅਰਥ ਨਹੀਂ। साहब ने बचन किया कोई बोले निर्वाह कोई बोले दूर एदा अर्थ ए नहीं गुरमुख नहीं ओ जेड़े फोकी गल पै करदे ने कोई बहस करके कहिंदा वाहिगुरु नेड़े वे दूसरा कहिंदा नहीं दूर है कोई बोले निर्वाह कोई बोले दूर ते भगत नामदेव कहिंदे ने जल की माछली चरै खदूर ओ सजना तू फोकिया गल्लां जदो करने ए तां इस तरह बात होगी जिवे पानी विचों मच्छी नूं कोई कढ के कहे तू खजूर ते चढ़ जा खजूर ते तां मनुख तो चढ़ना बड़ा मुश्किल है ते मच्छी नूं तू खजूर ते चढ़ लैगा कहिंदे जिवे मच्छी खजूर ते नहीं चढ़ सकदी ते फोकिया गल्लां करना रब मेरे नेड़े वे वाहिगुरु साडे तो दूर है कहिंदे ते गल्लां इस तरह ने जिवे झूठ बोल के कह के पानी दी मच्छी खजूर ते चढ़ गई है कहन लगे कोई बोले निर्वाह कोई बोले दूर जल की माछली चरा खजूर अगला बचन है काए रे बक बाद लायो हुण वेखो शब्द केड़ा वरत्या उन्हां बक बाद शब्द तुसी सारे समझ गए होगे फजूल गल्लां कि जेड़ी आम तौर ते सी शब्दावली कई बारी वरत देने आ जिनू बकवास भी कहने आ कहन लगे काए रे बक बाद लायो जिन हर पायो तिन्हें छपायो क्यों एवें फजूल झूठियां गल्लां करना जिन्हें मेरे सोहने रमैया नू पालिया ओ तां सजना अपने अंदर नू टिका के बह गया अगे फिर उन्हें क्या कहन लगे नामदेव तेनू पता भी है ग्रंथा दा तू साडे नाल चर्चा करना ते भगत ने एक गल कही बड़ी निम्रता विच कहन लगे पंडित होए कै वेद बखाना तू विद्वान पंडित वेदा नू पढ़ के कहना रब नेड़े वे के दूरे कहन लगे मूर्ख नाम दियो राम जाना कहने तू पढ़ के कहना नेड़े के दूरे पर चेते रखी इस मूर्ख नाम देव ने रब नू जान लिया मैं जान के कहना ते तू केवल पढ़ के कहना बस इन्ने ही तेरा ते मेरा अंतर पर मेरे सतगुरु ने इथे उना लोगां दी गल कीती जिन्ना ने नेड़े हो के तकिया ते जिन्ना ने नेड़े देखिया उना ने फिर बाणी विच बचन कह बाबा फरीद साहब दा बचन आउंदा हुण आपां इस पंक्ति ते आया गावे को वेखा हादरा हदूर कोई तैनू नेड़े तक के गाउंदा पिया बाबा फरीद साहब कहिंदे ने ना ओए सजना बाहर ना जाई वाहिगुरु खुदा तां तेरे नेड़े वे तू तुरिया जाना घर नू छड़ के जंगल नू चेते रखना उदों लोकी शरीरक तौर ते जंगलां वी जांदे सन ते अज कई वारी सज्जन कहणगे परमान तां आपां दिंदे आ अज किहड़ा जंगलां नू जाना पर ध्यान रखना उदों शरीरक तौर ते जंगलां नू जांदे सन बाहर नू भजदे सन अज असीं घरां विच बैठे आं पर मन साडे घरां तों बाहर पै भटकदे बिरती तां ओही है ना कहन लगे फरीदा जंगल जंगल क्या भवें बण कंडा मोड़े की बाहर लभण तुरिया जंगल भी जाएगा कंडे लभणगे मोड़े लभणगे बसी रब हयालिया हयालिया दर ते हिरदा वाहिगुरु तेरे हिरदे विच वसदा पिया बार क्या ढूंढा बार की लभण तुरिया ओ तां तेरे नेड़े वे ते जेड़ा नेड़े देखदा ओ कहिंदा गावे को वेखै हादरा हदूर ओ तेरे नेड़े तेनू देखदा पिया बाबे कबीर साहब दी बाणी दे शलोक ने कहिंदे ने कबीर मुला मुनारे क्या चढ़े किनू सुनाना पिया रब तेरे तो दूर बैठा किन्ना कु तू दूर बाहर कढ दित्ता ओनू कहन लगे मुला मुनारे क्या चढ़े साई ना बहरा होए जा कारण तू बांग दे जिन्नू तू प्या आवाजा मारने दिल की भीतर जोए गावे को वेख है हादरा दूर अपने अंदर झाती मार मेरा वाहिगुरु तेरे नेड़े बैठा होए जिन्नू तू आवाजा देने ओ तेरे तो दूर नहीं ओ बिल्कुल नेड़े वे भगत साहब दा बचन हुंदा है उन्होंने ना बड़े प्यारे बचन कहे ने ते भगत कबीर साहब दी बाणी जदों असी पढ़ने आ बाणी दी विचारधारा इको ही है मैं कई बारी हैरान हो जाना इना सच ते ओ सच इस तरह निकलदा जिवें मानो खूह दा कड़ पासदा है ना ते थल्लो पानी इको जां दम बाहर निकलदा है ते कबीर दे हिरदे दा जिहड़ा निकलिया होया शब्द इस तरह मार करदा जिवें तोप दा गोला मार करदा होवे इना ओहदे विच दम है कमाल दी गल जे किते पुजारी सामने आउणा ओहदा लिहाज नहीं करना जे किसे ने तर्क करन वाले काजी ने सामने आउणा ओहदा लिहाज नहीं करना ते जे किसे हकूमत वाले ने आ जाना लिहाज ओहदा भी नहीं करना उन्हां ने बचन किया कहन लगे सजना तू हज करन जाना खुदा उत्थे वे कहिंदे ने मैं भी एक दिन गया सां ते उन्हां ने अपने ते झुका के गल कही कहिंदे ने जदों मैं तुरिया जाना ते रस्ते विच मैनू खुदा मिल गया गुरु ग्रंथ साहिब दे बाणी दे बचन ने कहिंदे ने रस्ते विच मिल पिया मैं ता सोचा चलो खुदा कहेगा कबीर दी बड़ी वड्डी कुर्बानी है, इन्नी दूरों चल के आया मेरे प्रेम दा भिजा प्रेम दा कुठा। कहन लगे जदों खुदा मिलिया सोचा सी मेनू गलवकड़ी विच लाएगा, कहिंदे ने मेनू देख दिया सार खुदा मेरे नाल लड़न लग पिया। कहिंदे ने मैं पुछ लिया दोगी इन्नी दूरों चल के आया तेरा फर्ज बनता है जेड़ा तुर के आवे उन्हू जी आया कहना, ते आउंदिया सार मेरी लापा कर दिती ए क्यों। कहन लगे कबीर दुनिया नू ता अज्ञानता करके पता नहीं, तेनू ता पता मैं किथे वसना वा, इस करके मैं तेनू पहलू ही मिल पिया वा, मैं दूर किते नहीं मैं तेरे नेड़े रहना वा। केवल गल समझानी सी। कहन लगे कबीर हज काबा हों जाए था, कहिंदे मैं जांदा पिया सा कबीर हज काबा हों जाए था आगे मिलिया खुदाए। कहिंदे ने खुदा दा घर नहीं खुदा मिल पिया, साई मुझसे लड़ भरिया। कहिंदे ने आउंदिया सार लड़ पिया। कहन लगे तुझ किन पुरमाई गाए, तेनू किन्ने कन विच फूक मार दिती, मैं दूर रहना नहीं मैं तेरे नेड़े रहना वा। ते इस करके फिर उस कबीर ने क्या कबीर शेख सबूरी बाहरा क्या हज काबे जाए, जाकी दिल साबित नहीं ताको कहां खुदाए। जे सजना तेरे अंदर तू झाती मार के सफाई नहीं कीती, बाहर किते नहीं किते गिरवान भी झाती मार के देख, ते समझ पै जाए ओ नेड़े वे जिदन नेड़े दिस पिया, ते उदन तू भी गावेगा गावे को वेख है हादरा हदूर। तू नेड़े हो के तकना पे तू नेड़े हो के सानू वेन। सतगुरु गुरु ग्रंथ साहब दी बाणी पढ़ने अन बाबा नानक जी दा एक बचन आंदा ए आनड़िए मानड़ा काए करे आप नेड़े कर हर रंगो की ना माने। सौ नेड़े धन कमलिए सौ नेड़े गावे को वेख है हादरा हदूर। सौ नेड़े धन कमलिए बार क्या ढूंढे किधर तुरी फिरनी है तू बार नू भोलिए, जिंदे ओ मालिक ता तेरे नाल टिकया होए। ते जिस गुरु तेग बहादुर जी दा आपां अज पुरब मनाने पए ना प्यारियो ओ भी हादरा हदूर जे। मैं इस करके अर्ज करना गुरुमत विच गुरु ते परमेश्वर विच कोई अंतर नहीं। सतगुरु ने बाणी विच कह गुर परमेश्वर एको जान, हदायत कीती मानु का कर रूप ना जान। साहब कहिंदे ने गुरु ते परमेश्वर विच कोई अंतर नहीं। मेरे कलगी वाले ने जदों भगौती दी वार लिखी ना ते जिहड़ी असी अरदास विच रोज पढ़ने आ वार श्री भगौती जी की पातशाही दसवीं प्रथम भगौती सिमर कै गुरु नानक लई तिहाए, फिर अंगद गुर ते अमरदास रामदास है हुई सहाए। अर्जन हर गोबिंद नू सिमरो सब दुख जाए। ते जदो अपने पिता जी ते आए ना ते को ना ने बचन क्या कहन लगे तेग बहादुर सिमरे। जदो गुरु तेग बहादुर नू कोई चेते कर दे केवल सिमर दे तेग बहादुर सिमरे घर नौ निद आवे ताए। जिस खजाने दी खातर तू बाहर भटकना है, मेरा कलगी वाला कहिंदा एक वारी मेरे बापू नू प्रेम नाल आवाज ता मार, देख तेरे घर दे दरवाजे तोड़ के गुरु तेग बहादुर तेरे घर नू दुनिया दे पदार्थां नाल भरपूर कर देवेगा। तेग बहादुर सिमरे घर नौ निद आवे ताए। ते अगला बचन जेड़ा कीता कई वारी कहांगे ए कम तां बादशाह भी कर लैंदे ने कि किसे बादशाह दी कोई खुशामद करे ओदे घर नू बादशाह भी भर दिंदा है। पर प्यारियो अगली ताकत किसे कोल नहीं, सब थाई होए सहाए। गुरु तेग बहादुर जी नू किते भी चेते करो मेरा गुरु तेग बहादुर उत्थे पहुंच जांदा है। जे कोई सूरत दी बंदरगाह विच खलोता है ते ओदे साथी कहिंदे पए ने कि सजना साडी बासी आ बेड़ा हुण भी डुब्बा घड़ी नू भी डुब्बा, इस बेड़े नू कोई बचाण वाला नहीं। ते गल विच पल्ला पा के जपजी दा पाठ करदा शुरू ते कहिंदा सजनो तुसी एकागर होके बह जाओ, जे दुनिया दे मलाहो तुहाडे तो बेड़ा किनारे नहीं लगदा। ते मेरा गुरु तेग बहादुर कैसा है जेड़ा जीवन दे डुबदे बेड़े किनारे लांदा है, ते मक्खन शाह दे इस डुबदे बेड़े नू किनारे नहीं लाएगा। सब थाई होए सहाए गुरु तेग बहादुर सच्चा पिता मोढ़ा ला के ओदे बेड़े पार कर दे। समझे नहीं मेरे साहब दियां रमजां, मेरा सतगुरु बेड़ी बन्ने लांदा रहा है, कदी मक्खण शाह दे बेड़े कदी निंदकां दे बेड़े ते कदी तिलक जन्यू दा बेड़ा जदों डगमगान लगा कदी ओनू किनारे प्या लांदा, किते मोढ़े लांदा सी किते शीश प्या लांदा। फर्क इन्ना कुवे गुरु तेग बहादुर भी सब थाई सहाय हुंदे ने, ते जदों उस गुरु तेग बहादुर जी नू कोई नेड़े देखदा ते ओ भी गाउंदा मेरे दाता तू साडे अंग संग। ਗੁਰੂ ਤੇਗ ਬਹਾਦਰ ਸੱਚੇ ਪਿਤਾ ਜਦੋਂ ਕੀਰਤਪੁਰ ਕਿਵੇਂ ਪਾਤਾ ਗੁਰਦਿੱਤਾ ਧੀਰਮਲ ਛੋਟੇ ਨੇ ਗੁਰੂ ਹਰ ਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੋਤੇ ਗੁਰੂ ਹਰ ਰਾਏ ਸਾਹਿਬ ਨੂੰ ਦਿੱਤੀ ਏ ਜਦੋਂ ਗੁਰਗੱਦੀ ਦੇ ਦਿੱਤੀ ਤੇ ਕਹਿੰਦੇ ਨੇ ਸੂਰਜਮਲ ਜਿਹੜਾ ਗੁਰੂ ਕਾ ਪੁੱਤਰ ਸੀ ਉਹਨੇ ਵੀ ਮੱਥਾ ਟੇਕ ਕੇ ਸਿੱਖੀ ਦੀ ਦਾਤ ਮੰਗੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਨਮਸਕਾਰ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ ਉਹਨਾਂ ਨੇ ਦੋਨੋਂ ਹੱਥ ਜੋੜ ਕੇ ਕਿਹਾ ਮਹਾਰਾਜ ਮੇਰਾ ਪੁੱਤਰ ਤਾਂ ਬਿਲਕੁਲ ਭੋਲਾ ਹੈ ਕੁਛ ਬੋਲਦਾ ਨਹੀਂ ਸਾਰਾ ਦਿਨ ਖਾਮੋਸ਼ ਤੇ ਗੰਭੀਰ ਰਹਿੰਦਾ ਹੈ ਤੇ ਇਹਦੇ ਘਰ ਵਿਚ ਗੱਦੀ ਨਹੀਂ ਆਉਣੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਕਤਾਰ ਦਿੱਤੀ ਆਪਣੇ ਕੋਲੋਂ ਆਪਣਾ ਇੱਕ ਰੁਮਾਲ ਦਿੱਤਾ ਤੇ ਇੱਕ ਗੁਰੂ ਕੀ ਬਾਣੀ ਦਾ ਗੁਟਕਾ ਦਿੱਤਾ ਪੋਥੀ ਦਿੱਤੀ ਤੇ ਨਾਲ ਇੱਕ ਗੱਲ ਕਹੀ ਸੀ ਨਾਨਕੀ ਬਕਾਲੇ ਚਲੇ ਜਾਓ ਸਮਾਂ ਆਵੇਗਾ ਤੇਰੇ ਪੁੱਤਰ ਦੇ ਕੋਲ ਵੀ ਗੱਦੀ ਆਉਣੀ ਏ ਜੋਤ ਆਉਣੀ ਏ ਤੂੰ ਕਹਿੰਦੀ ਏ ਭੋਲਾ ਜੋ ਕੁਝ ਤੇਰੇ ਪੁੱਤਰ ਨੇ ਕਰ ਜਾਣਾ ਕਿਸੇ ਨੇ ਅੱਜ ਤੱਕ ਨਹੀਂ ਕੀਤਾ ਤੇ ਜਦੋਂ ਤੇਰਾ ਪੁੱਤਰ ਗੁਰਗੱਦੀ ਤੇ ਬਿਰਾਜਮਾਨ ਹੋਵੇਗਾ ਆ ਮੇਰੀ ਕਤਾਰ ਆ ਗੁਟਕਾ ਬਾਣੀ ਵਾਲਾ ਤੇ ਰੁਮਾਲ ਇਹਨੂੰ ਦੇ ਦੇ ਧਿਆਨ ਰੱਖਣਾ ਉਹੀ ਰੁਮਾਲ ਜਿਹੜਾ ਪਰਤ ਕੇ ਚਾਦਰ ਬਣ ਗਿਆ ਜਿਹਨੇ ਲੋਕਾਂ ਦੀ ਪੱਤ ਢੱਕ ਦਿੱਤੀ ਉਹੀ ਰੁਮਾਲ ਉਹ ਤੇਗ ਵਾਹਿਗੁਰੂ ਉਹੀ ਕਤਾਰ ਉਹ ਤੇਗ ਬਣ ਗਈ ਜਿਹੜੀ ਤੇਗ ਬਹਾਦਰ ਆਪਣੇ ਪੁੱਤਰ ਦੇ ਹੱਥ ਵਿਚ ਪਕੜਾ ਗਏ ਨੇ ਉਹੀ ਗੁਰੂ ਕੀ ਬਾਣੀ ਪੋਥੀ ਉਹਦੀ ਟੇਕ ਲੈ ਕੇ ਗੁਰੂ ਤੇਗ ਬਹਾਦਰ ਨੇ ਜ਼ਾਲਮ ਤੇ ਜ਼ੁਲਮ ਨਾਲ ਟੱਕਰ ਲਈ ਗੁਰੂ ਤੇਗ ਬਹਾਦਰ ਤਿੰਨੇ ਦਾਤਾਂ ਮਾਤਾ ਨੇ ਲੈ ਲਈਆਂ ਤੇ ਆਪ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚ ਗਏ ਖੈਰ ਮੈਂ ਆਪਣੇ ਵਿਸ਼ੇ ਤੇ ਜਾਣਾ ਚਾਹੁੰਦਾ ਆਪਾਂ ਰਹਿੰਦੇ ਦਿਨਾਂ ਵਿਚ ਵੀ ਸਾਹਿਬ ਦੇ ਜੀਵਨ ਵਿਚੋਂ ਕੁਝ ਨਾ ਕੁਝ ਘਟਨਾਵਾਂ ਵਿਚਾਰਾਂਗੇ ਮੇਰਾ ਗੁਰੂ ਨੇੜੇ ਵੇ ਗੁਰੂ ਤੇਗ ਬਹਾਦਰ ਜੀ ਗੁਰੂ ਬਣੇ ਨੇ ਤੇ ਅੱਜ ਉਸ ਦਾਤੇ ਦੇ ਚਰਨਾਂ ਦਾ ਧਿਆਨ ਟਿਕਾਓ ਜਿਹੜਾ ਤਿਲਕ ਤੇ ਜੰਨੂ ਨੂੰ ਰੱਖਦਾ ਹੈ ਪਿਆਰਿਓ ਨਾ ਤਿਲਕ ਲਾਨੇ ਆ ਨਾ ਜੰਨੂ ਪਾਨੇ ਆ ਨਾ ਗਾਇਤਰੀ ਮੰਤਰ ਪੜ੍ਹਨੇ ਆ ਨਾ ਜੋਤਾਂ ਬਾਲਨੇ ਆ ਨਾ ਟਲ ਖੜਕਾਨੇ ਆ ਤੇ ਇਹ ਗੁਰੂ ਕੇ ਸਿੱਖਾਂ ਜੇ ਗੁਰੂ ਤੇਗ ਬਹਾਦਰ ਸੱਚਾ ਪਿਤਾ ਕੋਈ ਵੀ ਕਰਮ ਨਹੀਂ ਕਰਦਾ ਉਹਨਾਂ ਦੀ ਖਾਤਰ ਹਰ ਥਾਂ ਤੇ ਪਹੁੰਚ ਜਾਂਦਾ ਹੈ ਤੇ ਅੱਜ ਤੂੰ ਹੀ ਪੁਕਾਰ ਕਰ ਖਾਂ ਗੁਰੂ ਤੇਗ ਬਹਾਦਰ ਇਹ ਸੁੱਕੇ ਹੋਏ ਮਨ ਨੂੰ ਕਿਰਪਾ ਕਰਕੇ ਹਰਿਆ ਕਰ ਦੇ ਇਹਦੇ ਵਿਚ ਕਰ ਕਿਰਪਾ ਤੂੰ ਤਾਂ ਤਿਲਕ ਜੰਜੂ ਵਾਲਿਆਂ ਨੂੰ ਰੱਖ ਲੈਨੇ ਅਸੀਂ ਭਾਵੇਂ ਚੰਗੇ ਆ ਮੰਦੇ ਆ ਲੋਕ ਤੇਰੇ ਨਾਮ ਤਰੀਕ ਸਿੱਖ ਕਹਿੰਦੇ ਨੇ ਤੂੰ ਕਿਰਪਾ ਕਰੀ ਸਾਡੀ ਕਮਾਈ ਨਹੀਂ ਪਰ ਆਪਣੇ ਬਿਰਦ ਬਾਣੀ ਦੀ ਲਾਜ ਰੱਖੀ ਤੂੰ ਸਭ ਥਾਈ ਖੋਏ ਸਹਾਏ ਤੇ ਕਿਰਪਾ ਕਰਕੇ ਇਸ ਮਨ ਵਿਚ ਸਹਾਈ ਹੋ ਇਹ ਜਿਹੜੇ ਦਿਨ ਹੁੰਦੇ ਨੇ ਨਾ ਇਹ ਟੇਕੇ ਬਾਣੀ ਪੜਨ ਵਾਲੇ ਹੁੰਦੇ ਨੇ ਇਕਾਂਤ ਵਿਚ ਗੁਰੂ ਦਾ ਸ਼ੁਕਰ ਕਰਨ ਵਾਲੇ ਹੁੰਦੇ ਨੇ ਕਦੀ ਤੱਕੋ ਸਾਹਿਬ ਦੀਨ ਫਕੀਰ ਸੀ ਸੈਫਾਂ ਬਾਅਦ ਪਟਿਆਲੇ ਨੇੜੇ ਰਹਿੰਦਾ ਮੇਰੇ ਗੁਰੂ ਤੇਗ ਬਹਾਦਰ ਜੀ ਦੋ ਵਾਰੀ ਇਹਦੇ ਕੋਲ ਗਏ ਜਦੋਂ ਸ਼ਹੀਦ ਹੋਏ ਨਾ ਸਾਹਿਬ 40 ਦਿਨ ਕਾਲਾ ਚੋਲਾ ਪਾ ਕੇ ਜ਼ਮੀਨ ਤੇ ਮੁਸਲਮਾਨ ਸੌਂਦਾ ਰਿਹਾ ਸਤਿਗੁਰੂ ਇਹਦੇ ਘਰ ਗਏ ਸਨ ਇਹਨੇ ਇੱਕ ਮਸੀਤ ਬਣੀ ਸੀ ਦੂਜੇ ਪਾਸੇ ਧਰਮਸ਼ਾਲਾ ਬਣਾਈ ਤੇ ਸਾਹਿਬ ਕਹਿੰਦੇ ਨੇ ਸਾਹਿਬ ਦੀਨ ਇਹ ਕਿਉਂ ਤੇ ਨਾਲੇ ਚਰਨਾਂ ਵਿਚ ਡਿੱਗੇ ਨਾਲੇ ਕਹਿ ਦਾਤਿਆ ਮਸੀਤ ਵਿਚ ਮੈਂ ਨਮਾਜ਼ ਪੜਾਂਗਾ ਨਾ ਤੇ ਤੁਸੀਂ ਧਰਮਸ਼ਾਲਾ ਵਿਚ ਬੈਠ ਕੇ ਆਪਣੇ ਫਰਜ਼ ਪੂਰੇ ਕਰਨੇ ਸਾਹਿਬ ਨੇ ਛਾਤੀ ਨਾਲ ਲਾ ਕੇ ਕਿਹਾ ਨਹੀਂ ਉਹ ਸਾਹਿਬ ਦੀਨ ਅਜੇ ਤੇਰੀਆਂ ਅੱਖਾਂ ਵਿਚ ਪੜਦਾ ਧਰਮਸ਼ਾਲਾ ਤੇ ਮਸੀਤ ਵਿਚ ਫਰਕ ਕੋਈ ਨਹੀਂ ਇੱਕ ਪਾਸੇ ਤੂੰ ਬਹਿ ਕੇ ਅੱਲਾਹੁ ਅਕਬਰ ਕਰ ਲਈ ਇੱਕ ਪਾਸੇ ਮੈਂ ਗੁਰੂ ਗੁਰੂ ਕਰ ਲਾਂ ਮੰਜ਼ਿਲ ਤਾਂ ਇੱਕੋ ਵੇ ਗੁਰੂ ਦੀਆਂ ਨਜ਼ਰਾਂ ਵਿਚ ਦਵੈਸ਼ ਨਹੀਂ ਪਿਆਰਿਓ ਜੇ ਦਵੈਸ਼ ਹੁੰਦੀ ਤੇ ਸਾਹਿਬ ਤਿਲਕ ਜੰਜੂ ਦੀ ਖਾਤਰ ਜਾਂਦੇ ਕਿਉਂ ਨਾ ਕਿਉਂ ਕਿਉਂ ਗਏ ਨੇ ਹਾਲਾਂ ਮੇਰੇ ਗੁਰੂ ਨੂੰ ਪਤਾ ਨਹੀਂ ਸੀ ਦਾਤਿਆ ਜਿਸ ਤਿਲਕ ਜੰਜੂ ਦੀ ਖਾਤਰ ਤੇਰੇ ਬੱਚਿਆਂ ਨੂੰ ਕਿਸੇ ਨੂੰ ਦੇਗ ਵਿਚ ਉਬਾਲਣਾ ਕਿਸੇ ਨੂੰ ਰੂਹ ਨਾਲ ਬੰਨ ਕੇ ਸਾੜਨਾ ਇਹਨਾਂ ਤਿਲਕ ਜੰਜੂ ਵਾਲਿਆਂ ਨੇ ਕਿਸੇ ਦਿਨ ਇਸੇ ਤਰ੍ਹਾਂ ਔਰੰਗਜ਼ੇਬ ਦੀ ਤਰ੍ਹਾਂ ਫਿਰ ਤੇਰੇ ਬੱਚਿਆਂ ਨੂੰ ਸਾੜਨਾ ਸਾਹਿਬ ਨੂੰ ਪਤਾ ਨਹੀਂ ਉਹੀ ਦਿੱਲੀ ਸੀ ਕਰਮ ਤਾਂ ਉਹੀ ਹੋਏ ਨੇ ਫਰਕ ਸਿਰਫ ਇੰਨਾ ਪੈ ਗਿਆ ਉਦੋਂ ਤਿਲਕ ਜੰਜੂ ਦੀ ਖਾਤਰ ਸੀ ਹੁਣ ਤਿਲਕ ਜੰਜੂ ਵਾਲੇ ਖੁਦ ਸਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਿਤਾ ਸਾਹਿਬ ਦੀਨ ਕੋ ਰਹਿ ਤੇ ਕਹਿੰਦੇ ਨੇ 40 ਦਿਨ ਕਾਲਾ ਚੋਲਾ ਪਾਇਆ ਜ਼ਮੀਨ ਤੇ ਲੇਟਦਾ ਰਿਹਾ ਤੇ ਕਿਸੇ ਨਾਲ ਬੋਲਿਆ ਨਹੀਂ ਸਾਰਾ ਦਿਨ ਇਬਾਦਤ ਵਿਚ ਰਹਿਣਾ ਤੇ ਅੱਖਾਂ ਉਹਦੀਆਂ ਵਿਚੋਂ ਨੀਰ ਦੀ ਝੜੀ ਲੱਗਦੀ ਸੀ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਕੋਈ ਨਾਂ ਲੈਂਦਾ ਸੀ ਤੇ ਫਿੱਟ ਪੈਂਦਾ ਸੀ ਅੰਗਰੋਂ ਵੈਰਾਗ ਦੀ ਧਾਰ ਛਿੜ ਪੈਣੀ ਖੈਰ ਮੈਂ ਅਰਜ਼ ਕਰ ਰਿਹਾ ਮੇਰਾ ਗੁਰੂ ਨੇੜੇ ਵੇ ਅੱਜ ਵੀ ਗੁਰੂ ਤੇਗ ਬਹਾਦਰ ਨੇੜੇ ਵੇ औरंगजेब की तलवार गुरु तेग बहादुर नूं खत्म नहीं कर सकी, जे कर सकती ते अज गुरु तेग बहादुर तेरे शीशगंज उस स्थान ते पता नहीं किन्ने कु लोग झोलियां भरदे ने, जे तू ना हुंदा ते शायद लोकां दी झोलियां विचों ते कोई खैर ही ना पांदा। तू किते गया नहीं। औरंगजेब चला गया है, जिदी कबर ते अज भी औरंगाबाद जेड़ा मजौर बैठा है, और जदों भी कोई कबर ते जांदा है तरले करदा है एक रुपया दे दियो मैं एदी कबर ते रात नूं दीवा बालना है। गुरु तेग बहादुर तेरे चरणा विच तां सिखां ने सब कुछ समर्पित कर दिता है। आशीषगंज दे सामने एक सिलमा सी, अजे भी शायद है कि खैर ढा दिता होना है, ये 9 करोड़ रुपये का कहिंदे ने एक सिख ने खरीद के लै दिता। चेते रखना किन्नी कु भावना सिख दी। कई बार सोचीदा आप भावे किराए ते रहे, आप विचारे को रहन नू थां ना होवे, किते भी बैठा होवे, पहली गल ए कहेगा मेरे गुरु का घर जरूर बनना चाहिए, एदी एक भावना है। खैर मैं अपने विषय वल आवां। सतगुरु का जीवन बड़ा रस नाल भरपूर है। गुरु तेग बहादुर जी गुरु बन तो बाद जदों गए ने ना पटने दी धरती नू, सतगुरु बनारस तो अगे ससराम गए ने, इत्थे एक सिख सी मेरा गुरु अंग संगे, ओ सिख करदा सी किरत, दसा नवां दी किरत करनी, ते ओदा नाम सी भाई फग्गू, ते सिख भावना नाल ओनू चाचा फग्गू कह के बुलांदे हुंदे सन। शायद आप जी ने घटना सुनी होवे, डॉक्टर फौजा सिंह ने एक ग्रंथ लिखिया, पुस्तक लिखी है गुरु तेग बहादुर जी दे यादगारी स्थान ते उन्हां दे चिन्ह, ओदे विच उन्हें घटना दिती। गुरु तेग बहादुर जी दा सिख किरत करनी है ते कहिंदे ने सारे सिखां कोलों दसवंत दी माया लैनी है, ते जदों इकट्ठी हो जानी है ते गुरु दे दर ते भेज देनी है। ते अज पता नहीं इन्ना प्रेम विच भिजा इन्हें एक घर बनाया है। जदों घर बनाया ओदा दरवाजा बड़ा चौड़ा है, बड़ा उच्चा है, ते लोग पुछदे ने पा चाचा फगू की कारण आ इन्ना वड्डा तू दरवाजा रख लिया इन्ना चौड़ा ते इन्ना उच्चा। ते शरदा नाल भिज के कहिंदा मेरा गुरु तेग बहादुर होना है ना, ते जदों आवेगा मेरा साईं मैं नहीं चाहंदा मेरे गुरु तेग बहादुर नूं बाहर उतरना पै, दरवाजे वड्डे रखांगा इस करके कि मेरा साईं घोड़े ते चढ़िया होया मेरे घर विच प्रवेश कर जावे। ते उन्हें एक रमज पाई सी, समझनी सी कि वड्डियां दरवाजियां तो बिना गुरु नहीं जी आउंदा। जेड़े दरवाजे ईरखा विच निंदिया विच बखीली विच मेर तेर विच संकीर्ण हो चुके ने, भीड़े दरवाजे विच गुरु कदी नहीं आउंदा। हां गुरु तेग बहादुर नूं आवाज मारन लई अंदर दे दरवाजे खुले होने चाहिए। तेरे अंदर खुल दिली होवे तू द्वेष तो रह तुम्हें। जदों उन्हें दरवाजा बना दिता एक पलंग बनवाया, ते पलंग ते विछा दिता बिस्तर, ते रोज मत्था टेकना गुरु तेग बहादुर जी इस कमरे विच मैं तां विश्राम करना जिदन तू कृपा करके आवाज मार के कहेंगा भाई फगू मैं तेरे घर आया लिया मेनू तू की शिकन। भावना नाल बैठ गया। इतिहास साडा है, मैं अर्ज कर रहा गावे को देखा हादरा दूर, कोई इना कु जुड़िया समझदा गुरु मेरा अंग संग। कहिंदे ने भाई फग्गू टिक गया पलंग बना दिता है, ते लोकां ने कहा भाई फग्गू किते बावरा ते नहीं हो गया, सिक्खी दा प्रचार करदियां करदियां इनू हो की गया। ते वाकई एक समा ऐसा हुंदा है जदों तुसी नाम जपोगे बाणी भी जुड़ोगे, कई बारी समा ऐसा आ जांदा है जदों मनुख मस्त हो जांदा है ते लोग फिर झल्ला कहिंदे ने, ते बाबा कबीर साहिब कहिंदे ने आम बंदे नूं सप डंग मारे ना ओदा तां इलाज है, कोई दवाई ते मंत्र दे के उन्हूं ठीक कर लांगे, पर जिन्हूं बिरहा दा सप डंग मार जाए ओह दर्शना तो बिना कदी रह ही नहीं सकदा। बाबा कबीर साहिब दा बचन हुंदा कहिंदे ने कबीर बिरह भुयंगम मन बसै, जिदे विच बिरहा पैदा हो जाए मंत ना मानै कोए, राम वियोगी ना जिए जिए तां बौरा होए। ओ अवस्था हो गई सारा दिन टिके रहना, पलंग कोल आउणा अखां भर के फिर चले जाणा, दरवाजे खुले ने, लोग कहिंदे ने भाई फग्गू तू मस्ताना हो गया, गुरु जी किथे, तेरा घर किथे, पंजाब दी धरती तो गुरु तेरे घर विच आवेगा। कहिंदे ने उसे वक्त श्रद्धा वाला हिरदा कहिंदा नहीं सजनो, जिथे प्रेम होवे उथे दूरी नहीं, जिथे प्रेम होवे उथे फासले भी खत्म हो जांदे ने। प्रेम नाल भिजा ਅੱਜ ਸਾਰਾ ਦਿਨ ਕੁਝ ਨਹੀਂ ਛਕਿਆ, ਰਾਤ ਨਿਕਲ ਗਈ, ਦੂਜਾ ਦਿਨ ਆਇਆ, ਸੂਰਜ ਦੀ ਟਿੱਕੀ ਨਿਕਲੀ ਤੇ ਜਦੋਂ ਪਲੰਗ ਕੋਲ ਝੁਕਿਆ ਬੈਠਾ ਤੇ ਅਚਨਚੇਤ ਘੋੜੇ ਦੇ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ, ਅਜੇ ਤੱਕ ਮੇਰੇ ਸਾਹਿਬ ਦੇ ਦਰਸ਼ਨ ਨਹੀਂ ਸਨ ਕੀਤੇ। ਕਹਿੰਦੇ ਨੇ ਘੋੜੇ ਦੇ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ, ਸਾਹਮਣੋਂ ਨੂਰ ਦਿਸਿਆ ਤੇ ਇੰਜ ਲੱਗਾ ਜਿਵੇਂ ਘੋੜੇ ਤੇ ਕੋਈ ਨੂਰ ਬੈਠਾ ਤੇ ਇੱਕੋ ਦਮ ਦਰਵਾਜ਼ੇ ਵਿੱਚੋਂ ਚੜੇ ਚੜਾਏ ਅੰਦਰ ਆ ਗਏ। ਆਵਾਜ਼ ਦੇ ਕੇ ਕਹਿੰਦੇ ਨੇ ਭਾਈ ਫੱਗੂ ਦਰਵਾਜ਼ੇ ਖੋਲ ਕੇ ਆਵਾਜ਼ਾਂ ਮਾਰ ਕੇ ਆਪ ਨੀਵੀਂ ਪਾ ਕੇ ਬੈਠੇ, ਦੇਖ ਮੈਂ ਆ ਗਿਆ ਵਾਂ। ਸਤਿਗੁਰੂ ਥੱਲੇ ਉਤਰਨ ਲੱਗੇ ਤੇ ਇੱਕੋ ਦਮ ਆਪਣਾ ਸੀਸ ਅੱਗੇ ਕਰ ਦਿੱਤਾ, ਕਹਿਣ ਲੱਗਾ ਮੇਰੇ ਸਾਈਆਂ ਇੱਕ ਕਿਰਪਾ ਕਰ, ਜ਼ਮੀਨ ਤੇ ਚਰਨ ਰੱਖਣ ਤੋਂ ਪਹਿਲਾਂ ਇਸ ਫੱਗੂ ਦੇ ਸਿਰ ਤੇ ਆਪਣੇ ਚਰਨ ਰੱਖ ਦੇ, ਮੈਂ ਕਿੰਨੇ ਦਿਨਾਂ ਤੋਂ ਤੇਰੀ ਇੰਤਜ਼ਾਰ ਵਿੱਚ ਬੈਠਾ, ਤੂੰ ਤਾਂ ਖੁੱਲੇ ਦਰਵਾਜ਼ੇ ਟੱਪ ਕੇ ਆ ਜਾਂਦੇ, ਦੇਖ ਮੇਰੇ ਮਾਲਕ ਇਹ ਤੇਰੇ ਲਈ ਪਲੰਗੇ। ਸਾਹਿਬ ਨੇ ਜਦੋਂ ਸੀਸ ਤੇ ਆਪਣੇ ਚਰਨ ਰੱਖੇ, ਬਸ ਉਹ ਅਵਸਥਾ ਮਿਲ ਗਈ ਜਿਹਨੂੰ ਕਰੋੜਾਂ ਕਰੋੜਾਂ ਸਾਲ ਜੋਗੀ ਸਾਧਨਾ ਕਰ ਕਰਕੇ ਤਰਲੇ ਲੈ ਕੇ ਕਿਤੇ ਭਾਲਦੇ ਪਏ। ਸਾਹਿਬ ਟਿਕ ਗਏ, ਹੋਕਾ ਦੇ ਦਿੱਤਾ, ਮੇਰਾ ਗੁਰੂ ਤੇਗ ਬਹਾਦਰ ਆ ਗਿਆ ਜੇ, ਕਿਉਂਕਿ ਗੁਰੂ ਮੇਰਾ ਹਰ ਥਾਂ ਤੇ ਸਹਾਈ ਹੁੰਦਾ ਹੈ, ਉਹ ਸਮੁੰਦਰ ਵਿੱਚ ਵੀ ਬੇੜੇ ਲਾਉਂਦਾ ਹੈ ਤੇ ਜਦੋਂ ਜਗਿਆਸੂ ਪ੍ਰੇਮ ਨਾਲ ਭਿੱਜਾ ਹੋਵੇ ਉੱਥੇ ਵੀ ਪਹੁੰਚਦਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਉਤਰੇ ਤੇ ਆਵਾਜ਼ ਦੇ ਕੇ ਕਹਿੰਦੇ ਨੇ ਭਾਈ ਫੱਗੂ ਭੁੱਖ ਲੱਗੀ ਏ, ਕੁਝ ਛਕਾਏਗਾ ਨਹੀਂ। ਪਿੰਡ ਦੇ ਲੋਕ ਆ ਗਏ, ਪ੍ਰਸ਼ਾਦ ਪਾਣੀ ਛਕਾਇਆ ਤੇ ਅੱਜ ਦੇਖੋ ਮੇਰੇ ਗੁਰੂ ਤੇਗ ਬਹਾਦਰ ਜੀ ਦਾ ਹਿਰਦਾ ਕਿੰਨਾ ਕੁ ਵਿਸ਼ਾਲ ਏ। ਕਹਿਣ ਲੱਗੇ ਲਿਆਓ ਭਾਈ ਫੱਗੂ, ਤੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਭੇਟ ਹੈ, ਸਿੱਖਾਂ ਦੀ ਜਿੰਨੀ ਵੀ ਮਾਇਆ ਤੂੰ ਸਿੱਖਾਂ ਦੀ ਮਾਇਆ ਭੇਟਾ ਨਹੀਂ ਕਰੇਗਾ। ਉਹਨੇ ਇੱਕ ਇੱਕ ਦਸਵੰਧ ਦਾ ਪੈਸਾ ਜਿਹੜਾ ਉਹ ਗਿਣ ਕੇ ਦੇ ਦਿੱਤਾ, ਇੱਕ ਇੱਕ ਰੁਪਈਆ ਦੇ ਦਿੱਤਾ। ਗੁਰੂ ਤੇਗ ਬਹਾਦਰ ਜੀ ਜਦੋਂ ਇਕੱਠ ਹੋ ਗਿਆ, ਭਰੇ ਇਕੱਠ ਵਿੱਚ ਕਹਿੰਦੇ ਨੇ ਭਾਈ ਫੱਗੂ ਤੂੰ ਗੁਰਮੁਖ ਹੈ ਪਰ ਗੁਰੂ ਦੀ ਭੇਟਾ ਰੱਖੀ ਦੀ ਨਹੀਂ, ਜੋ ਕੁਝ ਹੋਰ ਹੈ ਉਹ ਵੀ ਦੇ ਦੇ। ਸੋਚਾਂ ਵਿੱਚ ਪੈ ਗਿਆ ਹੋਰ ਕੀ ਮੇਰੇ ਕੋਲ ਏ। ਮਨ ਕਹਿੰਦਾ ਦਾਤਾ ਮੈਂ ਤਾਂ ਇੱਕ ਇੱਕ ਕੌਡੀ ਗਿਣ ਕੇ ਦੇ ਦਿੱਤੀ। ਸਾਹਿਬ ਕਹਿੰਦੇ ਨੇ ਭਾਈ ਫੱਗੂ ਨਹੀਂ, ਉਹ ਸਾਹਮਣੇ ਬੇਰੀ ਨਾਲ ਜਿਹੜੇ ਬੇਰ ਲੱਗੇ ਨੇ ਉਹ ਬੇਰ ਗੁਰੂ ਕੀ ਭੇਟਾ ਨਹੀਂ। ਚਰਨਾਂ ਵਿੱਚ ਢਹਿ ਪਿਆ, ਕਹਿਣ ਲੱਗਾ ਦਾਤਿਆ ਤੂੰ ਇੰਨਾ ਗਰੀਬ ਨਿਵਾਜ ਏ, ਇੰਨੀ ਕਿਰਪਾ ਕਰਨ ਵਾਲਾ, ਤੂੰ ਬੇਰਾਂ ਦੀ ਭੇਟਾ ਵੀ ਲੈਂਦਾ। ਤੇ ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ ਨੇਤਰਾਂ ਵਿੱਚ ਜਲ ਲੈ ਕੇ ਭਾਈ ਫੱਗੂ ਭਰੀ ਸੰਗਤ ਨੂੰ ਦੱਸ ਇਹ ਬੇਰਾਂ ਦੀ ਭੇਟਾ ਗੁਰੂ ਨਾਨਕ ਦੀ ਕਿਵੇਂ ਵੇ। ਆਓ ਅੱਜ ਉਸ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਟੇਕ ਲਈਏ ਜਿਹੜਾ ਇੰਨਾ ਦਿਆਲੂ ਵੇ। ਭਾਈ ਫੱਗੂ ਦੇ ਅੱਖਾਂ ਭਰ ਆਈਆਂ, ਕਹਿਣ ਲੱਗਾ ਸਾਧ ਸੰਗਤ ਇਹ ਬੇਰੀ ਪਤਾ ਕਿਉਂ ਗੁਰੂ ਕੀ ਭੇਟਾ, ਯਾਦ ਰੱਖਣਾ ਅੱਜ ਤੱਕ ਵੀ ਉਹ ਬੇਰੀ ਹੈ ਜੇ। ਡਾਕਟਰ ਫੌਜਾ ਸਿੰਘ ਲਿਖਦੇ ਨੇ ਅੱਜ ਤੱਕ ਉਹ ਬੇਰੀ ਹੈ। ਭਾਈ ਫੱਗੂ ਸੁਣਾਉਂਦਾ ਕਿ ਇੱਕ ਦਿਨ ਮੈਂ ਸੰਗਤਾਂ ਵਿੱਚੋਂ ਦਸਵੰਧ ਦੀ ਮਾਇਆ ਲੈਣ ਗਿਆ ਤੇ ਇੱਕ ਘਰ ਮੈਂ ਪਹੁੰਚਿਆ, ਆਵਾਜ਼ ਦਿੱਤੀ ਸਿੱਖਾਂ ਮੈਂ ਗੁਰੂ ਕਾ ਦਸਵੰਧ ਲੈਣ ਆਇਆ ਤੇ ਘਰੋਂ ਸਿੱਖਣੀ ਬੋਲੀ ਬਾਬਾ ਸਿੱਖ ਘਰ ਨਹੀਂ। ਕਹਿੰਦਾ ਮੈਂ ਫਿਰ ਕਿਹਾ ਧੀਏ ਮੈਂ ਪਰਤ ਕੇ ਪਤਾ ਨਹੀਂ ਕਦੋਂ ਸਮਾਂ ਲੱਗੇ ਪਰਤ ਕੇ ਆਵਾਂ, ਜੋ ਕੁਝ ਹੈ ਤੂੰ ਮੈਨੂੰ ਦੇ ਦੇ। ਕਹਿਣ ਲੱਗੀ ਬਾਬਾ ਤੈਨੂੰ ਦੱਸਿਆ ਉਹ ਸਿੱਖ ਘਰ ਨਹੀਂ। ਕਹਿੰਦਾ ਮੈਂ ਤੀਜੀ ਵਾਰ ਫਿਰ ਕਿਹਾ ਧੀਏ ਗੁਰੂ ਮੇਰਾ ਦਿਆਲੂ ਏ, ਜੋ ਹੈ ਤੂੰ ਦੇ ਦੇ। ਕਹਿਣ ਲੱਗੇ ਉਹ ਝਾੜੂ ਪਈ ਮਾਰਦੀ ਸੀ ਤੇ ਉਹਨੇ ਮਿੱਟੀ ਇਕੱਠੀ ਕੀਤੀ ਸੀ। ਕਹਿਣ ਲੱਗੀ ਲੈ ਬਾਬਾ ਝੋਲੀ ਕਰ, ਮੇਰੇ ਕੋਲ ਕੱਲਾ ਕੂੜਾ ਹੀ, ਤੂੰ ਕੂੜਾ ਗੁਰੂ ਲਈ ਪਾ ਕੇ ਲੈ ਜਾ। ਕਹਿੰਦਾ ਮੈਂ ਝੋਲੀ ਕਰ ਦਿੱਤੀ, ਇਹ ਸਾਡਾ ਇਤਿਹਾਸ ਏ। ਕਹਿੰਦਾ ਮੈਂ ਝੋਲੀ ਕੀਤੀ, ਉਹਨੇ ਮਿੱਟੀ ਪਾ ਦਿੱਤੀ ਤੇ ਮੈਂ ਇੱਕ ਗੱਲ ਕਹੀ, ਮੇਰੇ ਗੁਰੂ ਨਾਨਕ ਸਾਹਿਬ ਤੂੰ ਤਾਂ ਕੌਡੀ ਵੀ ਪ੍ਰਵਾਨ ਕਰ ਲੈਨੇ, ਕੋਈ ਗੱਲ ਨੀ ਜੇ ਅੱਜ ਉਹ ਤਾਹ ਵਿਚ ਆਈਏ ਗੁੱਸੇ ਵਿਚ ਆਈਏ, ਪਰ ਹੈਣ ਤਾਂ ਤੇਰੇ ਨਾ, ਅਖਵਾਂਦੇ ਤਾਂ ਤੇਰੇ ਨੇ। ਕਹਿੰਦਾ ਮੈਂ ਘਰ ਆਇਆ, ਦਾਤਾ ਜੀ ਮਿੱਟੀ ਨੂੰ ਧੋਤਾ, ਵਿਚੋਂ ਮਿੱਟੀ ਦਿਓ ਬੇਰ ਦੀ ਗਿਟਕ ਨਿਕਲੀ, ਮੈਂ ਗਿਟਕ ਜਾਣ ਕੇ ਤੇਰੀ ਭੇਟਾ ਇੱਥੇ ਗੱਦ ਦਿੱਤੀ, ਕਈ ਸਾਲਾਂ ਦੀ ਸੰਭਾਲ ਕਰਦਾ ਰਿਹਾ, ਅੱਜ ਬੇਰੀ ਬਣ ਗਈ ਏ। ਮੇਰੇ ਦਾਤਿਆ ਮੈਂ ਕੁਰਬਾਨ ਜਾਵਾਂ ਤੇਰੇ ਤੋਂ, ਜਿਹੜਾ ਸਿੱਖ ਦੇ ਹੱਥ ਦੀ ਮਿੱਟੀ ਵੀ ਆਪਣੀ ਝੋਲੀ ਵਿਚ ਪਵਾਉਣ ਨੂੰ ਤਿਆਰ, ਤੂੰ ਕਿੰਨਾ ਕਿਰਪਾਲੂ ਵੇ। ਕਹਿੰਦਾ ਸਾਧ ਸੰਗਤ ਇਹ ਉਹੀ ਬੇਰੀ ਜੇ ਜਿਹੜੀ ਬੇਰ ਦੀ ਗਿਟਕ ਉਸ ਮਿੱਟੀ ਵਿਚੋਂ ਨਿਕਲੀ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸੱਜਣਾ ਸਿੱਖ ਦਾ ਹਿਰਦਾ ਚਾਹੀਦਾ, ਮੈਂ ਤਾਂ ਜੇ ਤੂੰ ਝੋਲੀ ਮੇਰੀ ਵਿਚ ਮਿੱਟੀ ਪਾਏਗਾ ਮੈਂ ਤਾਂ ਵੀ ਪ੍ਰਵਾਨ ਕਰ ਲਾਂਗਾ। ਪਿਆਰਿਓ उस गुरु तेग बहादुर जी दे चरणा दी टेक लईए जेड़ा मेरा दाता मिट्टी भी झोली विच पवा के सिख नू अपनी गलवकड़ी विच लै लैंदा है, अपने गले नाल लै लैंदा है। सतगुरु मेरा अंग संग है, ताई ता हजूर अज कहिंदे ने कोई उहनू गाउंदा है ओ बड़ी दूर है, कोई गाउंदा गाउंदा नहीं, ओ अंग संग है। गावै को जापै दिसै दूर, गावै को वेखै हादरा हदूर। कोई कहिंदा ओ साडे अंग संग है, ओ किन्ना कु नेड़े वे। सतगुरु गुरु अमरदास कहिंदे ने तू लोक विखावे ली आवाज ना दे, मैं बड़ा उच्चा नाम जपना वा। देख जदों जिमीदार हरत नू जोंदा है ना, ओदे विचों भी आवाज तू तू ती आउंदी है। जे लोक विखावे ली तू तू कह के पुकारना है ते हरत नू क्यों ना रब मिल गया, नहीं ओ तेरे अंग संगे, तू ओनू नेड़े जान के अपने अंदर आवाज मारिया कर। सतगुरु बचन पढ़ने ना, हरत पी तू तू करे बोले भली बाण, हरत विचों भी तू तू दी आवाज आउंदी है। साहिब सदा हदूर है क्या ऊंची, करे पुकार गावे को देखे हादरा हदूर। ओ किन्ना कु नेड़े वे, हजूर दी बाणी पढ़ने आ। बाबा रामानंद जी दा ना इको शब्द है गुरु ग्रंथ साहिब विच, कहिंदे ने अगे जांदा सां बाहर के मैं पानी लेना चंदन लेना धूप बत्ती करनी, बाहर मैं पूजा करन चला ते अज मेरे गुरु ने आवाज दित्ती। ओ रामानंद किन्नू आवाजा मारन चले, ओ तां तेरे हादरा हदूर है, तेरे अंग संगे, तू अपने अंदर क्यों नहीं तकदा। उन्हां ने नेड़े देख के कहा सी कत जाइए रे राग बसंत, कत जाइए रे कर लागो रंग, मेरा चित ना चले मन भयो पंग, एक दिवस मन भई उमंग, कस चोवा चंदन बहु सुगंध, पूजन चाली ब्रह्म ठाए, सो ब्रह्म बतायो गुर मनी माए, जय जाइए तै जल पखान, तू पू रहे हो है सब समान, वेद पुराण सब देखे जोए, उहा तो जाइए जो इया ना होए। बार ता जावा जे तू नेड़े ना होवे, ते जेड़ा नेड़े वेखदा ओ कहिंदा गावे को वेखै हादरा हदूर। तू अंग सांगे एही कारण जदों असीं जाप साहिब दी बाणी सवेरे पढ़ने आ ते गल कहिंदे आ के जाहर जहूर है के हाजर हजूर है। साहब ताई कहिंदे ने वेद कतेब संसार हबाहू बहरा, नानक का पातशाह दिस है जहरा, गावे को वेख है हादरा हदूर। पर ओ सानू क्यों नहीं दिसदा, सानू क्यों नहीं नेड़े पासदा, एदे बारे एक बचन भगत कबीर साहब ने ते एक बचन कीता बाबे फरीद ने। ते मैं एक दिन अर्ज कीती सी बाबा फरीद साहब दा बचन हुंदा ना बोले शेख फरीद प्यारे अल्लाह लगे, कहन लगे ए तन खोसी खाक निमाणी गौर करे। एक दिन इस तन ने गौर विच जाना मिट्टी होना, ते पुछया बाबा फरीद किवें अल्लाह लगे, कहन लगे आज मिलावा शेख फरीद, ओ इना कु तेरे नेड़े वे तैनू अज मिल सकदा है। किवें, कहन लगे ताकिम कुंजड़िया। मैं एक दिन पता है अर्ज कर चुका वा ताकिम दर से रोक, आ जेड़े तेरे नेत्र बाहर नू तकदे ने इन्हू अंदर मुखी कर लै, जेड़ी तू बाहर दी आवाज कन्ना नू सुनना इन्हू अंदरों सुन, जेड़ा तू बाहर बोलना अपने अंदर बोलन दी जा सिख लै। ताकिम कुंजड़िया मनो मचंदड़िया जिन्हां ने तेरे मन विच अग पई बालीए। एही बचन भगत कबीर साहब ने किया, कहन लगे है हजूर कत दूर बतावो, ओ नेड़े वे पर किवें मिलदा, कहन लगे दुंदर बांधो, दुंदर दर्द ना झगड़ा करने वाला, दुंदर दर से कलेश पाने वाला, जेड़े मन तेरे ने तेरे अंदर कलेश पाया तू इस मन नू बनन दी जात समझ लै ते रब तेरे तो दूर ही नहीं। कहन लगे है हजूर कत दूर बतावो, दुंदर बांधो सुंदर पावो। यही गल सूफी संत बाबे बुल्ले ने कही, कहन लगे बुल्ला शौ असा थी वख नहीं, बिन शौ दे दूजा कख नहीं, पर कहन लगे तेरे कोल वेखण वाली अख नहीं, तेरे कोल नेत्र नहीं ओनू नेड़े तक सके। साहब गुरु नानक साहब कहिंदे ने जिन्ने नेड़े देखे ओ कहिंदा मेरे मालिक जी गावे को वेखे हादरा हदूर, ओ नेड़े तक के तेनू गाउंदा पिया। साहब कहिंदे ने पर कथना कथी ना आवे तोट, कथ कथ कथी कोटी कोट कोट। कहिंदे ने एदा मतलब ए नहीं, देखो कैसे सतगुरु लड़ी बन दित्ती सारियां पौड़ियां दी, पहला क्या हुक्म नू मन्नेगा ਤਾਂ ਮੈਲ ਨਿਕਲੇਗੀ। ਫਿਰ ਕਿਆ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ? ਅਗਲੀ ਪੌੜੀ ਵਿਚ ਕਹਿ ਦਿੱਤਾ, ਜਿਨ੍ਹਾਂ ਨੇ ਹੁਕਮ ਨੂੰ ਪਹਿਚਾਣ ਲਿਆ ਉਸ ਮਾਲਕ ਦੇ ਗੀਤ ਪੈ ਗਾਉਂਦੇ ਨੇ। ਤੇ ਜਿਗਿਆਸੂ ਨੇ ਪੁੱਛ ਲਿਆ, ਫਿਰ ਜਿਹੜੇ ਆ ਗਾਉਂਦੇ ਪਏ ਨੇ ਇਹਨਾਂ ਨੇ ਅੰਤ ਪਾ ਲਿਆ? ਤੁਸੀਂ ਕਹਿੰਦੇ ਹੋ ਵੀ ਕੋਈ ਤਾਕਤ ਵੇਖ ਕੇ ਗਾਉਂਦਾ, ਕੋਈ ਦਾਤ ਵੇਖ ਕੇ ਗਾਉਂਦਾ, ਕੋਈ ਵਡਿਆਈਆਂ ਵੇਖ ਕੇ ਗਾਉਂਦਾ, ਕੋਈ ਵਿਦਿਆ ਵੇਖ ਕੇ ਗਾਉਂਦਾ, ਕੋਈ ਨੇੜੇ ਦੇਖ ਕੇ ਗਾਉਂਦਾ, ਕੋਈ ਦੂਰ ਦੇਖ ਕੇ ਗਾਉਂਦਾ, ਕਿ ਇਹਨਾਂ ਗਾਣ ਵਾਲਿਆਂ ਨੇ ਅੰਤ ਪਾ ਲਿਆ? ਬਾਬਾ ਜੀ ਕਹਿੰਦੇ ਨੇ ਬਿਲਕੁਲ ਨਹੀਂ, ਕਥਨਾ ਕਥੀ ਨਾ ਆਵੇ ਤੋਟ। ਜਿਹੜੇ ਆ ਕਥਨ ਵਾਲੇ ਨੇ ਨਾ, ਜਿੰਨਾ ਮਰਜ਼ੀ ਕੱਥਦੇ ਰਹਿਣ, ਇਹਨਾਂ ਦੇ ਕੱਥਦਿਆਂ ਕੱਥਦਿਆਂ ਭਾਵੇਂ ਤੋਟ ਵੀ ਨਾ ਆਵੇ, ਪਰ ਉਸ ਪਿਆਰੇ ਵਾਹਿਗੁਰੂ ਨੂੰ ਕੋਈ ਕੱਥ ਨਹੀਂ ਹੋ ਸਕਦਾ, ਕਿਸੇ ਦੀ ਕੀ ਤਾਕਤ ਉਹਨੂੰ ਪੂਰਾ ਬਿਆਨ ਕਰ ਸਕੇ। ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਪਿਆਰਿਓ ਸਿੱਖ ਨੇ ਸਿਮਰਨ ਕਰਕੇ ਲੀਨ ਹੋਣਾ, ਅੰਤ ਨਹੀਂ ਪਾਣਾ, ਤੇ ਅੰਤ ਪਾਣ ਵਾਲੇ ਪਾਸੇ ਤੁਰਿਓ ਵੀ ਨਾ। ਕਈ ਵਾਰੀ ਆਪਾਂ ਕਹਿੰਦੇ ਹਾਂ ਨਾ, ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਕਈ ਵਾਰੀ ਆਮ ਤੌਰ ਤੇ ਜਿਹੜੇ ਬਾਣੀ ਦੇ ਗੁਰਮਤ ਦੇ ਜਾਣੂ ਨਹੀਂ, ਅਸੀਂ ਕਹਿੰਦੇ ਆਪਾਂ ਗੁਰੂ ਦੀ ਪ੍ਰੀਖਿਆ ਲੈ ਕੇ ਦੇਖੀਏ। ਤੇ ਮੈਂ ਇੱਕ ਅਰਜ਼ ਕਰਾਂ, ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਗਏ, ਰਾਜਾ ਜੈ ਸਿੰਘ ਦੇ ਬੰਗਲੇ ਵਿਚ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ, ਉਥੇ ਰਾਜੇ ਦੇ ਰਾਣੀ ਨੇ ਨਾ ਗੋਲੀਆਂ ਵਾਲੇ ਕੱਪੜੇ ਪਾਏ। ਕਹਿੰਦੀ 8 ਸਾਲ ਦੀ, ਸਤਿਗੁਰੂ ਦੀ ਉਮਰ 5 ਸਾਲ ਤੇ 3 ਮਹੀਨੇ ਦੀ ਉਮਰ ਸੀ ਜਿੱਦਣ ਗੁਰੂ ਬਣੇ ਨੇ। ਗੁਰੂ ਦੀ ਕਿਰਪਾ ਦਾ ਕੋਈ ਪਤਾ ਨਹੀਂ ਕਿਹੜੀ ਉਮਰ ਵਿਚ ਵਰਸ ਜਾਣੀ ਹੈ, ਤੇ 8 ਸਾਲ ਤੇ ਕੁਝ ਮਹੀਨੇ ਦੀ ਉਮਰ ਵਿਚ ਮੇਰੇ ਸਾਹਿਬ ਨੇ ਪ੍ਰਾਪੁਰ ਪਿਆਨਾ ਵੀ ਕਰ ਦਿੱਤਾ ਸੀ। ਆਪਾਂ ਇਹ ਵਾਚਾਂਗੇ ਆਉਣ ਵਾਲੇ ਦਿਨਾਂ ਵਿਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਇਹਦਾ ਬੜਾ ਸੰਬੰਧ ਹੈ। ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾਏ, ਮੈਂ ਪ੍ਰੀਖਿਆ ਲੈਣੀ ਹੈ, ਬਾਲਕ ਗੁਰੂ ਹੈ, ਤੇ ਗੋਲੀਆਂ ਵਿਚ ਬਹਿ ਗਈ। ਸਾਹਿਬ ਨੇ ਇੱਕ ਇੱਕ ਦੇ ਸਿਰ ਤੇ ਛੜੀ ਰੱਖੀ, ਕਹਿ ਲੱਗੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਤੇ ਰਾਣੀ ਦੇ ਸਿਰ ਤੇ ਰੱਖ ਕੇ ਨਾ ਛੜੀ, ਕਹਿ ਲੱਗੇ ਹੈ ਰਾਣੀ ਕੱਪੜੇ ਗੋਲੀਆਂ ਵਾਲੇ ਪਾਏ ਨਹੀਂ, ਪਰ ਇੱਕ ਗੱਲ ਯਾਦ ਰੱਖੀ, ਗੁਰੂ ਦੀ ਪ੍ਰੀਖਿਆ ਲੈਣ ਵਾਲੀ ਏ, ਗੁਰੂ ਤਾਂ ਪ੍ਰੀਖਿਆ ਵਿਚੋਂ ਨਿਕਲ ਜਾਏਗਾ, ਤੇ ਜਿੱਦਣ ਗੁਰੂ ਨੇ ਤੇਰੀ ਪ੍ਰੀਖਿਆ ਲੈ ਲਈ ਤੈਨੂੰ ਰਾਹ ਕੋਈ ਨਹੀਂ ਲੱਭਣਾ। ਚੇਤੇ ਰੱਖੀ ਗੁਰੂ ਦੀ ਪ੍ਰੀਖਿਆ, ਕਿਹੜਾ ਜੰਮਿਆ ਗੁਰੂ ਦੀ ਪ੍ਰੀਖਿਆ ਲੈਣ ਵਾਲਾ? ਉਸ ਮਾਲਕ ਦਾ ਅੰਤ ਨਹੀਂ। ਇੱਕ ਅਦੀਬ ਲਿਖਦਾ, ਅਸੀਂ ਅੰਤ ਨਹੀਂ ਪਾ ਸਕਦੇ। ਹੁਣ ਸਮੁੰਦਰ ਵਿਚੋਂ ਨਿਕਲਦਾ ਲੂਣ, ਉਹਦੇ ਪਾਣੀ ਵਿਚੋਂ ਲੂਣ ਕੱਢਨੇ ਆ, ਤੇ ਲੂਣ ਦੀ ਬਣੀ ਹੋਈ ਡਲੀ ਜੇ ਇਹ ਕਹਿਣ ਲੱਗ ਪਵੇ ਕਿ ਮੈਂ ਸਮੁੰਦਰ ਵਿਚ ਡੁੱਬ ਕੇ ਦਾ ਅੰਤ ਲੈਣਾ, ਤੇ ਸਿਆਣੇ ਲੋਕ ਕਹਿੰਦੇ ਨੇ ਨਹੀਂ ਚੱਲੀਏ, ਤੂੰ ਸਮੁੰਦਰ ਵਿਚ ਡੁੱਬ ਕੇ ਦਾ ਅੰਤ ਨਹੀਂ ਲੈ ਸਕਣਾ, ਤੂੰ ਪਾਣੀ ਦੀਆਂ ਲਹਿਰਾਂ ਵਿਚ ਜਾਣ ਦੀ ਦੇਰ ਏ, ਤੈਨੂੰ ਪਾਣੀ ਨੇ ਖੋਰ ਕੇ ਆਪਣੇ ਵਿਚ ਮਿਲਾ ਲੈਣਾ। ਜਿਸ ਸਮੁੰਦਰ ਵਿਚੋਂ ਨਿਕਲ ਕੇ ਆਈ ਉਹਦਾ ਅੰਤ ਪਾਣ ਤੁਰੀ ਏ, ਉਹਨੇ ਤੈਨੂੰ ਵਲੀਨ ਕਰ ਲੈਣਾ, ਤੇਰੇ ਕੋਲ ਅੰਤ ਵਾਲੀ ਆਵਾਜ਼ ਹੀ ਕੋਈ ਨੀ ਨਿਕਲਣੀ। ਜੇ ਇੱਕ ਲੂਣ ਦੀ ਡਲੀ ਸਮੁੰਦਰ ਵਿਚੋਂ ਨਿਕਲ ਕੇ ਉਹਦਾ ਅੰਤ ਨਹੀਂ ਪਾ ਸਕਦੀ, ਤੇ ਜਿਹੜੀ ਆਤਮਾ ਪਰਮ ਆਤਮਾ ਵਿਚੋਂ ਆਈ ਏ, ਕਦੀ ਮੇਰੇ ਮਾਲਕ ਦਾ ਅੰਤ ਨਹੀਂ ਪਾ ਸਕਦੀ। ਸਾਹਿਬ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਤੋਟ, ਤੈਨੂੰ ਕਥਨ ਵਾਲਿਆਂ ਦਾ ਤੋਟਾ ਨਹੀਂ, ਪਰ ਕਥ ਕਥ ਕਥੀ ਕੱਥਦੇ ਰਹੇ ਨੇ, ਅੱਜ ਵੀ ਕੱਥਦੇ ਪਏ ਨੇ, ਕੋਟੀ ਕੋਟ ਕੋਟ ਕਰੋੜਾ ਕਰੋੜਾ ਵਾਰੀ, ਤੇ ਕਰੋੜਾ ਬੰਦਿਆਂ ਨੇ ਕਥਿਆ, ਕਰੋੜਾ ਕਰੋੜਾ ਵਾਰੀ। ਇੱਥੇ ਸ਼ਬਦ ਆਇਆ ਕੋਟੀ ਤੇ ਆਇਆ ਕੋਟ, ਗੁਰੂ ਗ੍ਰੰਥ ਸਾਹਿਬ ਵਿਚ ਕੋਟ ਦੇ ਅਰਥ ਦੋ ਆਉਂਦੇ ਨੇ ਖਾਸ ਕਰਕੇ। ਸਾਹਿਬ ਕਹਿੰਦੇ ਨੇ ਏਕ ਕੋਟ ਪੰਚ ਸਿਕਦਾਰਾ ਭਗਤ ਕਬੀਰ ਸਾਹਿਬ ਜੀ, ਕੋਟ ਕਰਮ ਕਰੈ ਹਉ ਧਾਰੈ, ਆਪਾਂ ਪੜ੍ਹਨੇ ਆ ਉੱਥੇ ਕੋਟ ਦਾ ਅਰਥ ਕਰੋੜਾਂ, ਤੇ ਇੱਕ ਕੋਟ ਦਾ ਅਰਥ ਕਿਲਾ। ਜਦੋਂ ਅਸੀਂ ਪੜ੍ਹਨੇ ਆ ਨਾ ਏਕ ਕੋਟ ਪੰਚ ਸਿਕਦਾਰਾ, ਇਹਦਾ ਅਰਥ ਸਰੀਰ ਇੱਕ ਕਿਲਾ, ਸ਼ਬਦ ਉੱਥੇ ਅੱਖਰ ਉੱਥੇ ਵੀ ਕੋਟ ਏ, ਇੱਥੇ ਕੋਟ ਅੱਖਰ ਆਇਆ। ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਬੰਦਿਆਂ ਨੇ ਕਰੋੜਾਂ ਵਾਰੀ ਤੈਨੂੰ ਕਥਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਨਹੀਂ ਕਹਿ ਸਕਿਆ ਤੂੰ ਕਿੰਨਾ ਕੁ ਵੱਡਾ। ਤੇ ਸਤਿਗੁਰੂ ਨੂੰ ਪੁੱਛੀਏ, ਦਾਤਾ ਜੀ ਤੁਸੀਂ ਦੱਸੋ। ਤੇ ਬਾਬਾ ਨਾਨਕ ਜੀ ਦਾ ਇੱਕ ਪਵਿੱਤਰ ਬਚਨ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਸਰੀਰ ਆ ਗਏ, ਹਜ਼ੂਰ ਕਹਿੰਦੇ ਨੇ ਮੇਰੇ ਮਾਲਕ ਜੀ ਜੇ ਤੂੰ ਮੈਨੂੰ ਉਮਰ ਕਰੋੜਾਂ ਸਾਲ ਦੇ ਦੇ, ਇੱਕ 200 ਸਾਲ ਨਹੀਂ ਕਰੋੜਾਂ ਸਾਲ ਦੇ ਦੇ ਉਮਰ, ਕਹਿੰਦੇ ਨੇ ਮੈਂ ਉਹੋ ਜੀ ਗੁਫਾ ਵਿਚ ਬੈਠ ਕੇ ਤੇਰੀ ਤਪੱਸਿਆ ਕਰਾਂ, ਤੇਰੀ ਬੰਦਗੀ ਕਰਾਂ, ਤੇਰੀ ਭਗਤੀ ਕਰਾਂ, ਜਿੱਥੇ ਨਾ ਤਾਂ ਮੈਂ ਪਾਣੀ ਪੀਆਂ ਨਾ ਪ੍ਰਸ਼ਾਦਾ ਛਕਾਂ, ਕੇਵਲ ਸਵਾਸਾਂ ਦੇ ਆਸਰੇ ਮੇਰੀ ਜ਼ਿੰਦਗੀ ਜਿਹੜੀ ਇਹ ਚੱਲਦੀ ਰਹੇ। ਕਰੋੜਾਂ ਸਾਲ ਨਾ ਸੂਰਜ ਦੀ ਕਿਰਨ ਦੱਸੇ, ਨਾ ਚੰਦਰਮਾ ਦੀ ਚਾਨਣੀ ਦੀ ਲੋਪ ਹੈ, ਕਰੋੜਾਂ ਸਾਲ ਤੇਰੀ ਭਗਤੀ ਕਰਾਂ, ਤੇ ਇੱਕ ਖਿੰਨਵੀਂ ਸਮਾਂ ਨਾ ਇੰਨੀ ਬੰਦਗੀ ਕਰਕੇ ਜੇ ਕੋਈ ਮੈਨੂੰ ਪੁੱਛੇ ਨਾ ਕਿ ਰੱਬ ਬਾਰੇ ਕੁਝ ਜਾਣੇ, ਕਹਿਣ ਲੱਗੇ ਤੇਰੇ ਬਾਰੇ ਮੈਂ ਤਿਣਕਾ ਮਾਤਰ ਵੀ ਨਹੀਂ ਜਾਣ ਸਕਦਾ। ਸਾਹਿਬ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਤੋਟ, ਕੋਟ ਕੋਟੀ ਮੇਰੀ ਆਰਜਾ। ਸਾਹਿਬ ਕਹਿੰਦੇ ਨੇ ਮੇਰੀ ਉਮਰ ਹੋ ਜਾਏ, ਕਿੰਨੀ ਨਿਮਰਤਾ। ਤੇ ਫਿਰ ਬਾਬਾ ਨਾਨਕ ਜੀ ਕੱਥਦੇ ਕਿਉਂ ਨੇ? ਇਹਦੇ ਬਾਰੇ ਵੀ ਆਪਾਂ ਬਾਣੀ ਵਿਚੋਂ ਵਾਚਨੇ ਆ। ਸਾਹਿਬ ਕਹਿੰਦੇ ਨੇ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ ਸੁਪਨਾ ਸੌਣ ਨਾ ਥਾਂ, ਪਰ ਇੰਨੀ ਤਪੱਸਿਆ ਕਰਕੇ ਪੀ ਤੇਰੀ ਕੀਮਤ ਨਾ ਪਵੇ, ਹੋ ਕੇਵਲ ਆਖਾਂ ਨਾ ਕਥਨਾ ਕਥੀ ਨਾ ਆਵੇ ਤੋਟ। ਸਤਿਗੁਰੂ ਫਿਰ ਤੁਸੀਂ ਕੱਥਦੇ ਕਿਉਂ? ਕਹਿੰਦੇ ਨੇ ਜਿਹੜਾ ਮੈਂ ਕੱਥਨਾ ਇਹ ਕਿਹੜਾ ਪੂਰਾ ਹੈ। ਸਾਹਿਬ ਦਾ ਇੱਕ ਬਚਨ ਹੁੰਦਾ, ਤੂੰ ਸੁਲਤਾਨ ਕਹਾ ਹੋ ਮੀਆਂ, ਕਹਾ ਮੈਂ ਕਹਿੰਦਾ ਵਾਂ ਤੂੰ ਹੈ ਬਾਦਸ਼ਾਹ, ਤੇ ਬਾਦਸ਼ਾਹ ਨੂੰ ਕਿਉਂ ਕਹਿਦਾ ਮੀਆਂ ਸਾਹਿਬ? ਕਹਿੰਦੇ ਨੇ ਇਹਦੇ ਵਿੱਚ ਕਿਹੜੀ ਵਡਿਆਈ, ਜੇ ਬਾਦਸ਼ਾਹ ਨੂੰ ਮੀਆਂ ਕਹਿ ਦਿੱਤਾ ਕਿੰਨਾ ਕੁ ਤੂੰ ਸਤਿਕਾਰ ਕੀਤਾ। ਕਹਿਣ ਲੱਗੇ ਤੂੰ ਸੁਲਤਾਨ ਕਹਾ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇ ਮੈਂ ਕੁਝ ਨੀ ਕਹਿਣ ਵਾਲਾ, ਸੋ ਕਹਾ ਸਵਾਮੀ। ਤੇ ਬਾਬਾ ਮੇਰਾ ਕਹਿੰਦਾ ਮੈਂ ਮੂਰਖ, ਕਹਿਣ ਨਾ ਜਾਈ ਕਥ ਕਥ ਕਥੀ ਕੋਟੀ ਕੋਟ ਕੋਟ। ਸਾਹਿਬ ਜੀ ਫਿਰ ਕਿਉਂ ਕੱਥਦੇ ਹੋ? ਕਹਿਣ ਲੱਗੇ ਮੇਰੇ ਦਾਤਾ ਮੈਂ ਇਸ ਕਰਕੇ ਤੈਨੂੰ ਕਥਨਾ ਵਾ, ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥਨਾ ਜਾਈ ਕੀ ਤੈਨੂੰ ਕਥਾਂ। ਫਿਰ ਪੁੱਛਿਆ ਸਤਿਗੁਰੂ ਤੁਸੀਂ ਕਿਉਂ ਸਿਮਰਨ ਦੀ ਗੱਲ ਕਰਦੇ ਹੋ? ਦਾਤੇ ਨੇ ਕਮਾਲ ਦਾ ਉੱਤਰ ਦਿੱਤਾ, ਅਸੀਂ ਹੁਣ ਸਿਮਰਨ ਕਰਨੇ ਆ ਕਾਸ ਵਾਸਤੇ ਕਰਨੇ ਆ ਜੀ, ਇਹਦਾ ਮਤਲਬ ਇਹ ਨਹੀਂ ਕਿ ਆਪਾਂ ਵਾਹਿਗੁਰੂ ਦਾ ਅੰਤ ਲੈਣਾ। ਮੇਰੇ ਦਾਤਾ ਤੇਰੀ ਨਿਮਰਤਾ ਵਿੱਚ ਸਾਡਾ ਸੀ ਝੁੱਕ ਜਾਂਦਾ, ਪਤਾ ਨੀ ਤੂੰ ਤਾਂ ਰੱਬ ਦਾ ਖਜ਼ਾਨਾ ਖਾਲੀ ਕਰ ਲਿਆ ਸੀ ਨਿਮਰਤਾ ਵਾਲਾ, ਤੇ ਅੱਜ ਕੱਲ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਵਾਂਦੇ ਨੇ ਇਹਨਾਂ ਨੇ ਹੰਕਾਰ ਦੇ ਖਜ਼ਾਨੇ ਖਾਲੀ ਕਰ ਲੈਣੇ ਉਹਦੇ। ਚੇਤੇ ਰੱਖਿਓ ਨਿਮਰਤਾ ਕਿੰਨੀ ਏ। ਸਾਹਿਬ ਜੀ ਕਿਉਂ ਕਰਦੇ ਹੋ? ਉਦਾਹਰਨ ਦਿੱਤੀ, ਕਹਿੰਦੇ ਨੇ ਜਦੋਂ ਕਿਸੇ ਪਿੰਡ ਵਿੱਚ ਬਗਾਨਾ ਕੁੱਤਾ ਕੋਈ ਆ ਜਾਏ ਨਾ, ਨਿਮਰਤਾ ਕਦੀ ਤੱਕੋ। ਆਮ ਤੌਰ ਤੇ ਅਸੀਂ ਦੇਖਦੇ ਹਾਂ ਪਿੰਡਾਂ ਵਿੱਚ ਜਦੋਂ ਕਿਸੇ ਹੋਰ ਪਿੰਡ ਦਾ ਕੁੱਤਾ ਆਉਣਾ ਨਾ, ਤੇ ਪਿੰਡ ਦੇ ਕੁੱਤਿਆਂ ਨੂੰ ਉਹਨੂੰ ਪੈਣਾ ਤੇ ਅੱਗੂ ਉਹਨੇ ਭੌਂਕਣਾ। ਉਹ ਇਸ ਕਰਕੇ ਭੌਂਕਦਾ ਸੀ ਕਿ ਇਹਨਾਂ ਕੁੱਤਿਆਂ ਤੋਂ ਮੇਰਾ ਬਚਾਅ ਹੋ ਜਾਏ। ਤੇ ਮੇਰਾ ਬਾਬਾ ਨਾਨਕ ਕਹਿੰਦਾ ਰੱਬਾ ਮੈਂ ਤੇਰਾ ਅੰਤ ਕੀ ਪੜ, ਮੈਂ ਤਾਂ ਇੱਕ ਕੂਕਰ ਦੀ ਤਰ੍ਹਾਂ ਵਾਂ, ਬਗਾਨੇ ਦੇਸ਼ ਵਿੱਚ ਆਇਆ ਵਾਂ, ਤੇ ਮੈਨੂੰ ਕਈ ਵਕਾਰਾਂ ਦੇ ਕੁੱਤੇ ਮੈਨੂੰ ਘੇਰਦੇ ਪਏ ਨੇ, ਤੇ ਜਦੋਂ ਮੈਂ ਤੇਰੇ ਨਾਮ ਨੂੰ ਜਪਣਾ ਇਸ ਕਰਕੇ ਨੀ ਤੇਰਾ ਅੰਤ ਪਾਲ ਲਈ, ਮੈਂ ਕੁੱਤਾ ਬਣ ਕੇ ਇਸ ਕਰਕੇ ਭੌਂਕਣਾ ਵਾਂ, ਮੈਂ ਵਕਾਰਾਂ ਕੁੱਤਿਆਂ ਤੋਂ ਬਚਾਂ ਆਪਣੇ ਆਪ ਨੂੰ ਬਚਾਉਣ ਲਈ। ਇੱਥੇ ਕੂਕਰ ਹਾਂ ਬੇਗਾਨਾ, ਮੈਂ ਬਗਾਨੇ ਦੇਸ਼ ਵਿੱਚ ਆਇਆ, ਕਿੰਨੇ ਕੁ ਕੁੱਤੇ ਨੇ ਇੱਕ ਸਵਾਨ ਤੋਂ ਸਵਾਨੀ ਨਾਲ ਭਲਕੇ ਭੌਂਕੇ ਸਦਾ ਬੇਹਾਲ। ਸਾਹਿਬ ਕਹਿੰਦੇ ਨੇ ਇੱਥੇ ਕੂਕਰ ਹਾਂ ਬੇਗਾਨਾ ਭੌਂਕਾ ਇਸ ਤਨ ਤਾਈ, ਇਹਦਾ ਅਰਥ ਹੈ ਮੈਂ ਭੌਂਕਣਾ ਕੇਵਲ ਇਸ ਕਰਕੇ ਕਿ ਮੇਰੇ ਸਰੀਰ ਨੂੰ ਕਿਤੇ ਵਿਕਾਰ ਕੁੱਤੇ ਨਾ ਖਾ ਜਾਣ, ਭੌਂਕਾ ਇਸ ਤਨ ਤਾਈ। ਪਰ ਅਗਲੀ ਗੱਲ ਕਹੀ ਮੇਰੇ ਦਾਤਿਆ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਨਾ ਜਾਈ। ਇਹ ਠੀਕ ਹੈ, ਲੋਕ ਕਹਿਣਗੇ ਨਾਨਕ ਕੋਲ ਭਗਤੀ ਨਹੀਂ, ਮੈਂ ਤਾਂ ਭਗਤੀ ਤੋਂ ਹੀਣਾ ਵਾਂ, ਪਰ ਮੈਨੂੰ ਇੰਨਾ ਪਤਾ ਹੈ ਜਿਹੜੇ ਤੇਰੇ ਨਾਂ ਤੇ ਬਹਿ ਜਾਂਦੇ ਨੇ ਭਗਤੂ ਹੀਣਿਆ ਤੇ ਵੀ ਕਿਰਪਾ ਕਰਦੇ ਨੇ, ਮੇਰੇ ਵਿੱਚ ਘਾਟ ਹੈ ਪਰ ਤੇਰੇ ਵਿੱਚ ਘਾਟ ਤਾਂ ਨਹੀਂ। ਸਾਹਿਬ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਖੈਰ ਆਪਾਂ ਅੱਗੇ ਤੁਰੀਏ, ਵੈਸੇ ਤਾਂ ਇੱਕ ਇੱਕ ਪੰਕਤੀ ਤੇ ਚਾਹੀਦਾ ਇੱਕ ਇੱਕ ਦਿਨ, ਮਨ ਜਾ ਨਹੀਂ ਭਰਦਾ ਅੱਗੇ ਨਿਕਲਣ ਲੱਗਿਆ। ਸਾਹਿਬ ਜੀ ਕਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲੇ ਦਾਤਾ ਤੂੰ ਦੇਈ ਜਾਣਾ, ਲੈਣ ਵਾਲੇ ਥੱਕ ਜਾਂਦੇ ਨੇ, ਕਦੀ ਆਟਾ ਨਹੀਂ ਮੁੱਕਦਾ, ਚਬਾਉਣ ਵਾਲੇ ਦੰਦ ਹੀ ਡਿੱਗ ਪੈਂਦੇ ਨੇ। ਚੇਤੇ ਰੱਖਣਾ ਵੇਖਣ ਦੇ ਨਜ਼ਾਰੇ ਕੁਦਰਤ ਦੇ ਕਦੀ ਨੀ ਮੁੱਕਦੇ, ਅੱਖਾਂ ਦੀ ਜੋਤ ਹੀ ਮੁੱਕ ਜਾਂਦੀ ਏ, ਸੁਣਨ ਵਾਲੇ ਨਾਦ ਨੀ ਮੁੱਕਦੇ, ਕੰਨ ਹੀ ਬੋਲੇ ਹੋ ਜਾਂਦੇ ਨੇ। ਦੇਂਦਾ ਦੇ ਲੈਂਦੇ ਥੱਕ ਪਾਏ, ਜਿਹੜਾ ਲੈਣ ਵਾਲਾ ਉਹ ਹੀ ਚਲਾ ਜਾਂਦਾ। ਇੱਕ ਅਦੀਬ ਨੂੰ ਮੈਂ ਪੜਿਆ, ਉਹ ਕਹਿੰਦਾ ਰੱਬ ਕਿੰਨੀ ਕੁ ਕਿਰਪਾ ਕਰਦਾ, ਆ ਪੰਛੀ ਮਰ ਜਾਏ ਨਾ ਵਿਚਾਰਾ ਜਿੱਥੇ ਪਿਆ ਹੈ ਉੱਥੇ ਗਲ ਸੜ ਜਾਂਦਾ, ਕਦੀ ਕੁਛ ਸਾਂਭਦਾ ਨਹੀਂ। ਪਸ਼ੂ ਮਰ ਜਾਏ ਕਦੀ ਕਿਸੇ ਸਾਂਭਿਆ, ਆ ਜੀਵ ਜੰਤ ਮਰ ਜਾਂਦੇ ਨੇ, ਗਲ ਜਾਂਦੇ ਨੇ ਬਦਬੋਏ। ਕਹਿੰਦੇ ਨੇ ਰੱਬਾ ਤੂੰ ਬੰਦੇ ਤੇ ਕਿੰਨੀ ਕਿਰਪਾ ਕਰਨਾ। ਕਹਿੰਦੇ ਨੇ ਜਿਉਂਦਿਆਂ ਤੇ ਚੱਲ ਤੂੰ ਮੰਗ ਕੇ ਲੈ ਲਏਗਾ, ਤੇ ਜਦੋਂ ਮਰਿਆ ਉਦੋਂ ਕਿਹੜਾ ਤੂੰ ਖੱਪੜ ਮੰਗਿਆ ਸੀ, ਮਰਨ ਤੋਂ ਬਿਨਾ ਵੀ ਮਰਨ ਤੋਂ ਬਾਅਦ ਵੀ ਬਗੈਰ ਮੰਗਣ ਤੋਂ ਤੈਨੂੰ ਖੱਪਣ ਤੇ ਲੱਕੜ ਤੇ ਅੱਗ ਰੱਬ ਨੇ ਦੇ ਦਿੱਤੀ, ਇਹ ਵੀ ਦਾਤੇ ਦੀ ਕਿਰਪਾ ਹੀ। ਕਹਿਣ ਲੱਗਾ ਦੇਂਦਾ ਦੇ, ਸਾਹਿਬ ਕਹਿਣ ਲੱਗੇ ਲੈਂਦੇ ਥੱਕ ਪਾਹੀ, ਪਰ ਬਹੁਤ ਵਿਰਲੇ ਨੇ ਜਿਹੜੇ ਕੁਝ ਲੈ ਕੇ ਸ਼ੁਕਰ ਕਰਦੇ ਨੇ। ਇੱਕ ਵਿਦਵਾਨ ਲਿਖਦਾ ਆਮ ਤੌਰ ਤੇ ਦੁਨੀਆਂ ਵਿੱਚ ਕੁਝ ਮਿਲਦਾ ਪਾਤਰਤਾ ਨੂੰ ਵੇਖ ਕੇ, ਯੋਗਤਾ ਨੂੰ ਦੇਖ ਕੇ। ਆ ਕਿਸੇ ਦਫ਼ਤਰ ਵਿੱਚ ਕਲਰਕ ਲੱਗਣਾ ਹੋਵੇ ਤਾਂ ਵੀ ਕੁਝ ਨਾ ਕੁਝ ਪੜ੍ਹਾਈ ਚਾਹੀਦੀ ਹੈ, ਤਾਂ ਹੀ ਕੋਈ ਕਲਰਕ ਲਾਉਂਦਾ ਹੈ ਨਾ। ਜੇ ਕਿਸੇ ਸਕੂਲ ਵਿੱਚ ਟੀਚਰ ਲੱਗਣਾ ਤਾਂ ਵੀ ਕੋਈ ਯੋਗਤਾ ਤੋਂ ਬਿਨਾਂ ਕਦੀ ਕਿਸੇ ਨੇ ਪਦਵੀ ਤੇ ਬੰਦਾ ਬਿਠਾਇਆ? ਯੋਗਤਾ ਵਾਲੇ ਪਦਵੀ ਤੇ ਬਿਠਾਏ ਜਾਂਦੇ ਨੇ। ਦੁਨੀਆਂ ਦਾ ਹਰ ਮਨੁੱਖ ਯੋਗਤਾ ਦੇਖ ਕੇ ਕਿਸੇ ਨੂੰ ਕੁਝ ਦਿੰਦਾ ਹੈ, ਪਰ ਰੱਬ ਇੱਕ ਐਸਾ ਜਿਹੜਾ